ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲਗਾਇ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਇ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਇ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਇ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ਾਂ ਦੇ ਦਾਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ, ਅੱਜ ਦਿਨ ਵੇਲੇ ਦੁਪਹਿਰ ਦੇ ਦੀਵਾਨ ਵਿੱਚ ਮੰਗਰ ਦੇ ਮਹੀਨੇ ਦੀ ਵਿਚਾਰ ਆਪਾਂ ਕੀਤੀ ਸੀ। ਹੁਣ ਜੋ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 651 ਅਤੇ 52 ਤੇ ਸੋਰਠ ਦੀ ਵਾਰ ਦੀ 24ਵੀਂ ਪੌੜੀ ਨਾਲ ਦੋ ਸ਼ਲੋਕ, ਜਿਨ੍ਹਾਂ ਵਿੱਚੋਂ ਇੱਕ ਸ਼ਲੋਕ ਆਪਾਂ ਮੰਗਲ ਦੇ ਰੂਪ ਵਿੱਚ ਪੜਿਆ ਹੈ, ਇਹਦੀ ਵਿਚਾਰ ਵਿੱਚੋਂ ਸਿੱਖਣ ਦਾ ਯਤਨ ਕਰਾਂਗੇ। ਇੱਕ ਗੱਲ ਮੱਘਰ ਦੇ ਮਹੀਨੇ ਦੀ ਵਿਚਾਰ ਵਿੱਚੋਂ ਕਹਿਣੀ ਚਾਹਾਂਗਾ। ਦੁਨੀਆਂ ਨੇ ਇਸ ਮਹੀਨੇ ਨੂੰ ਮੱਘਰ ਕਿਹਾ ਸੀ, ਸਤਿਗੁਰਾਂ ਉਸ ਤੇ ਟਿੱਪੀ ਲਾ ਕੇ ਮੰਗਰ ਲਿਖਿਆ ਹੋਇਆ। ਨੋਟ ਕਰਨਾ, ਮੰਗਰ ਮੇਰੇ ਘਰ ਵਿੱਚ, ਮੇਰਾ ਘਰ ਮੇਰੀ ਇੰਟਰਨਲ ਲਾਈਫ ਹੈ, ਮੇਰਾ ਘਰ ਮੇਰੀ ਆਪਣੀ ਥੌਟ ਹੈ, ਮੇਰੀ ਆਪਣੀ ਮਤ ਹੈ, ਮੇਰਾ ਘਰ ਮੇਰਾ ਆਪਣਾ ਹਿਰਦਾ ਹੈ, ਮੇਰਾ ਘਰ ਮੇਰਾ ਆਪਣਾ ਸੁਭਾਅ ਹੈ। ਜੇ ਮੇਰੇ ਇੰਟਰਨਲ ਲਾਈਫ ਵਿੱਚ ਸੁੱਖ ਨਹੀਂ ਹੈ ਤੇ ਮੇਰਾ ਘਰ ਸੁਖੀ ਨਹੀਂ ਹੈ। ਆਖੋ ਵਾਹਿਗੁਰੂ, ਲੱਖ ਫੈਸਿਲਿਟੀ ਹੋਵੇ, ਲੱਖ ਲਗਜ਼ਰੀ ਹੋਵੇ, ਲੱਖ ਪੈਸਾ ਹੋਵੇ, ਜੋ ਮਰਜ਼ੀ ਹੈ, ਪਰ ਅਗਰ ਅੰਦਰਲੀ ਜ਼ਿੰਦਗੀ ਇੰਟਰਨਲ ਲਾਈਫ ਫਰਸਟ੍ਰੇਟਡ ਚੱਲ ਰਹੀ ਹੈ, ਡਿਸਟਰਬਡ ਚੱਲ ਰਹੀ ਹੈ, ਘਰ ਸੁਖੀ ਨਹੀਂ ਹੈ। ਆਖੋ ਵਾਹਿਗੁਰੂ, ਇਸ ਪਾਵਨ ਪਵਿੱਤਰ ਮੁਖਵਾਕ ਵਿੱਚ ਵੀ ਜਿਹੜਾ ਸੀਨ ਸਾਡੇ ਸਾਹਮਣੇ ਪੇਸ਼ ਕੀਤਾ ਗਿਆ, ਉਹ ਸੀਨ ਹੈ ਸਾਡੇ ਅੰਦਰ ਸਾਡਾ ਮੈਂਟਲੀ ਇਨਵਾਇਰਮੈਂਟ, ਸਾਡਾ ਮਾਨਸਿਕ ਮੰਡਲ, ਅੰਦਰ ਸਾਡੀ ਸਿਚੁਏਸ਼ਨ। ਔਰ ਇਹ ਇੱਕ ਕੋਇੰਸੀਡੈਂਟ ਹੈ, ਜਦੋਂ ਕੀਰਤਨ ਹੁੰਦਾ ਨਾ, ਕੀਰਤਨ ਕਰਨ ਵਾਲੇ ਨੇ ਕਿਹੜੇ ਸ਼ਬਦ ਗਾਉਣੇ ਨੇ ਉਹਦਾ ਆਪਣਾ ਇੱਕ ਆਨੰਦ ਦਾ ਹੁਲਾਰਾ ਹੁੰਦਾ ਹੈ। ਪਰਮ ਸਤਿਕਾਰਯੋਗ ਮਾਤਾ ਜੀ, ਭੈਣ ਜੀ ਹੋਰੀ ਤੇ ਰੱਬ ਦਾ ਰੂਪ ਪਿਆਰਾ ਬੱਚਾ, ਤਿੰਨੋਂ ਮਿਲ ਕੇ ਸ਼ਬਦ ਪੜ ਰਹੇ ਸਨ। ਕੋਇੰਸੀਡੈਂਟ ਕਿ ਉਸ ਵਿੱਚ ਇੱਕ ਪੰਗਤੀ ਆਈ ਸੀ, ਉਸ ਪੰਗਤੀ ਵਿੱਚ ਵੀ ਇਸੇ ਸੀਨ ਦੀ ਬੜੀ ਸੋਹਣੀ ਇੱਕ ਝਲਕ ਪੇਸ਼ ਕੀਤੀ ਗਈ ਸੀ। ਉਹ ਪੰਗਤੀ ਸੀ, ਸੁਖ ਦੁੱਖ ਇਸ ਮਨ ਕੀ ਬਿਰਥਾ। ਹੁਣ ਇੱਥੇ ਮਨ ਕੀ ਬਿਰਥਾ ਦੇ ਅਰਥ ਸਟੇਟ ਆਫ ਮਾਇੰਡ ਲਿਖਿਆ ਹੋਇਆ ਸੀ ਸਕਰੀਨ ਤੇ, ਪਰ ਇਹ ਜਿਹੜਾ ਸੁੱਖ ਤੇ ਦੁੱਖ ਹੈ ਨਾ, ਇਹ ਮਨ ਦੀ ਫੀਲਿੰਗ ਹੈ, ਮਨ ਦੀ ਸਿਚੁਏਸ਼ਨ ਹੈ। ਇੱਕ ਉਦਾਹਰਣ ਦੇ ਵਿੱਚੋਂ ਸਮਝਣ ਦਾ ਯਤਨ ਕਰਿਓ। ਜਦੋਂ ਵੀ ਆਕਾਸ਼ ਦੇ ਵਿੱਚ ਬੱਦਲ ਹੁੰਦੇ ਨੇ, ਕਲਾਉਡੀ ਇਨਵਾਇਰਮੈਂਟ ਬਣਦਾ ਹੈ, ਤੇ ਬੰਦੇ ਦੇ ਅੰਦਰ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਹੁਣ ਬਾਰਿਸ਼ ਹੋਏਗੀ, ਜਾਂ ਅੱਜ ਦੇ ਯੁੱਗ ਅੰਦਰ ਬੰਦਾ ਨੈੱਟ ਤੋਂ, ਇੰਟਰਨੈੱਟ ਤੋਂ ਇਨਵਾਇਰਮੈਂਟ ਬਾਰੇ, ਵੈਦਰ ਬਾਰੇ ਜਾਣਦਾ ਹੈ, ਤੇ ਉਹ ਜਦੋਂ ਵੀ ਉਸਨੂੰ ਅਪਡੇਟ ਕਰਦਾ, ਉਹ ਦੱਸ ਰਿਹਾ ਕਿ ਕੱਲ੍ਹ ਦਾ ਜਿਹੜਾ ਵੈਦਰ ਹੈ ਉਸ ਵਿੱਚ ਬਾਰਿਸ਼ ਹੋ ਸਕਦੀ ਹੈ, ਸੰਭਾਵਨਾ ਹੈ। ਹੁਣ ਇੱਕ ਵਿਅਕਤੀ ਤੇ ਉਹਦਾ ਬਿਜ਼ਨਸ ਹੈ ਪਾਪੜ ਦੀ ਦੁਕਾਨ ਹੈ, ਔਰ ਦੂਸਰੇ ਦਾ ਬਿਜ਼ਨਸ ਉਸ ਤਰ੍ਹਾਂ ਦਾ ਹੈ ਜਿਸ ਦੇ ਨਾਲ ਉਹਦੀ ਬਾਰਿਸ਼ ਦੇ ਨਾਲ ਜ਼ਿਆਦਾ ਕੰਮ ਚੱਲੇਗਾ। ਪਾਪੜ ਵਾਲੇ ਦਾ ਕੰਮ ਬਾਰਿਸ਼ ਦੇ ਨਾਲ ਖਰਾਬ ਹੋ ਜਾਏਗਾ। ਜੈਂਦ ਕਹਿ ਲਓ ਦੋ ਖੇਤੀ ਕਰਨ ਵਾਲੇ ਨੇ, ਇੱਕ ਦੇ ਬਾਰਿਸ਼ ਦੇ ਨਾਲ ਖੇਤੀ ਉਹਦੀ ਜਿਹੜੀ ਹੈ ਹਰੀ ਭਰੀ ਹੁੰਦੀ ਹੈ, ਉਹਦੇ ਸਕਾ ਭਰਾ ਭਾਂਡੇ ਬਣਾਉਂਦਾ ਮਿੱਟੀ ਦੇ, ਜੇ ਬਾਰਿਸ਼ ਆਏਗੀ ਤਾਂ ਭਾਂਡੇ ਖਰਾਬ ਹੋ ਜਾਣਗੇ। ਪੰਜਾਬ ਦੇ ਅੰਦਰ ਖੇਤੀ ਦੇ ਵਿੱਚ ਇੱਕ ਫਸਲ ਹੈ ਮੱਕੀ ਦੀ ਫਸਲ, ਉਹਨੂੰ ਟਾਂਡੇ ਕਹਿ ਦਿੰਦੇ ਨੇ, ਤੇ ਮਿੱਟੀ ਦੇ ਜਿਹੜੇ ਬਰਤਨ ਬਣਾਏ ਜਾਂਦੇ ਉਹਨੂੰ ਭਾਂਡੇ ਕਹਿ ਦਿੰਦੇ ਨੇ। ਕਹਿੰਦੇ ਨੇ ਇੱਕ ਬਾਪ ਦੀ ਇੱਕ ਧੀ ਤੇ ਉਸ ਘਰ ਵਿੱਚ ਵਿਆਹੀ ਗਈ, ਜਿਹੜੇ ਘਰ ਦੇ ਵਿੱਚ ਖੇਤੀ ਕਰਦੇ ਸਨ ਤੇ ਉਹਨਾਂ ਨੇ ਮੱਕੀ ਬੀਜੀ ਹੋਈ ਸੀ, ਉਹਨੂੰ ਟਾਂਡੇ ਕਹਿ ਦਿੰਦੇ ਟਾਂਡੇ। ਦੂਸਰੀ ਧੀ ਉਸ ਘਰ ਵਿੱਚ ਵਿਆਹੀ ਹੋਈ ਸੀ ਜਿਹੜੇ ਘਰ ਵਿੱਚ ਮਿੱਟੀ ਦੇ ਭਾਂਡੇ ਬਣਾਉਂਦੇ ਸੀ। ਦੋਨਾਂ ਨੂੰ ਮਿਲਣ ਵਾਸਤੇ ਪਲਾਨ ਬਣਾਇਆ ਵੀ ਫੋਰ ਨੂਨ ਇਸ ਨੂੰ ਮਿਲਾਂਗਾ, ਦੁਪਹਿਰ ਤੋਂ ਬਾਅਦ ਮੈਂ ਉਸ ਧੀ ਨੂੰ ਮਿਲਾਂਗਾ। ਤੇ ਮੌਸਮ ਬੱਦਲਾਂ ਵਾਲਾ ਬਣ ਗਿਆ। ਪਹਿਲੀ ਧੀ ਦੇ ਘਰ ਗਿਆ, ਉਹ ਕਹਿਣ ਲੱਗੀ ਪਿਤਾ ਜੀ ਅਰਦਾਸ ਕਰਿਓ ਬਾਰਿਸ਼ ਨਾ ਹੋਵੇ, ਜੇ ਬਾਰਿਸ਼ ਹੋ ਗਈ ਤੇ ਸਾਡੇ ਭਾਂਡੇ ਨਹੀਂ ਹੋਣਗੇ। ਦੁਪਹਿਰੋਂ ਬਾਅਦ ਦੂਸਰੀ ਧੀ ਦੇ ਘਰ ਗਿਆ, ਉਹ ਕਹਿਣ ਲੱਗੀ ਪਿਤਾ ਜੀ ਅਰਦਾਸ ਕਰੋ ਬਾਰਿਸ਼ ਹੋ ਜਾਵੇ, ਜੇ ਬਾਰਿਸ਼ ਹੋਏਗੀ ਤੇ ਸਾਡੇ ਜਿਹੜੇ ਆ ਉਹ ਟਾਂਡੇ ਮੱਕੀ ਵਧੀਆ ਹੋ ਜਾਏਗੀ। ਹੁਣ ਬਾਪ ਸੋਚਦਾ ਮਨਾ ਮੈਂ ਰੱਬ ਨੂੰ ਕੀ ਕਹਾਂ, ਜੇ ਤੇ ਮੈਂ ਕਹਿੰਦਾ ਕਿ ਬਾਰਿਸ਼ ਪੈ ਜਾਵੇ ਤੇ ਭਾਂਡਿਆਂ ਵਾਲੀ ਨਹੀਂ, ਤੇ ਜੇ ਕਹਿੰਦੇ ਆ ਤੇ ਬਾਰਿਸ਼ ਨਾ ਪਵੇ ਤੇ ਟਾਂਡਿਆਂ ਵਾਲੀ ਨਹੀਂ। ਆਖੋ ਵਾਹਿਗੁਰੂ, ਦੁੱਖ ਸੁੱਖ ਇਸ ਮਨ ਕੀ ਵਿਰਥਾ, ਮਨ ਦੀ ਫੀਲਿੰਗ ਹੈ। ਸਤਿਗੁਰੂ ਜੀ ਅੱਜ ਸਾਡੀ ਮਤ ਦੇ ਅੰਦਰ ਦੋ ਤਰ੍ਹਾਂ ਦੀ ਚੱਲਦੀ ਹੋਈ ਸਿਚੁਏਸ਼ਨ, ਕਿਉਂਕਿ ਜਿਹੜਾ ਸਾਡਾ ਮੈਂਟਲੀ ਇਨਵਾਇਰਮੈਂਟ ਹੈ, ਜੋ ਸਾਡਾ ਮਾਇੰਡ ਸਿਸਟਮ ਹੈ, ਇਸ ਦੇ ਵਿੱਚ ਅਪ ਐਂਡ ਡਾਊਨ ਹੈ, ਦਿਸ ਐਂਡ ਦੈਟ ਚੱਲਦਾ ਹੈ। ਕਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ, ਕਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ। ਸਦਾ ਹਾਸਾ ਨਹੀਂ, ਸਦਾ ਰੋਣਾ ਨਹੀਂ, ਸਦਾ ਗਮ ਨਹੀਂ, ਸਦਾ ਖੁਸ਼ੀ ਨਹੀਂ। ਵੈਸੇ ਵੀ ਰੱਬ ਦੇ ਬਣਾਏ ਸਾਰੇ ਸਿਸਟਮ ਦੇ ਵਿੱਚ ਸਦਾ ਦਿਨ ਨਹੀਂ ਤੇ ਸਦਾ ਰਾਤ ਨਹੀਂ। ਦਿਨ ਲੰਬਾ ਹੋ ਸਕਦਾ ਹੈ, ਰਾਤ ਲੰਬੀ ਹੋ ਸਕਦੀ ਹੈ, ਪਰ ਖਤਮ ਹੁੰਦੀ ਹੈ ਰਾਤ ਤੋਂ ਬਾਅਦ ਦਿਨ, ਦਿਨ ਤੋਂ ਬਾਅਦ ਰਾਤ ਹੈ। ਸਦਾ ਬਸੰਤ ਨਹੀਂ ਤੇ ਸਦਾ ਪਤਝੜ ਨਹੀਂ। ਇਸੇ ਤਰ੍ਹਾਂ ਸਾਡੇ ਅੰਦਰ ਸਿਚੁਏਸ਼ਨ ਚੇਂਜ ਹੁੰਦੀ ਹੈ, ਔਰ ਉਸ ਸਿਚੁਏਸ਼ਨ ਦਾ ਜੋ ਜ਼ਿਕਰ ਕੀਤਾ ਗਿਆ, ਜੋ ਸ਼ਬਦ ਗੁਰੂ ਪਿਤਾ ਨੇ ਵਰਤੇ ਨੇ, ਆਓ ਉਸ ਨੂੰ ਸਮਝਣ ਦਾ ਯਤਨ ਕਰੀਏ। ਕਰੋ ਕਿਰਪਾ ਜਪਣਾ ਜੀ। ਸਤਨਾਮ ਸ੍ਰੀ ਵਾਹਿਗੁਰੂ। ਸਲੋਕ ਮਹਲਾ ਤੀਜਾ। ਆਪ ਜੀ ਦੇਖ ਰਹੇ ਹੋ ਦੋਨਾਂ ਸ਼ਲੋਕਾਂ ਦੇ ਨਾਲ ਮਹਲਾ ਤੀਜਾ ਸ਼ਬਦ ਵਰਤਿਆ ਗਿਆ, ਤੇ ਜਿਹੜੀ ਪੌੜੀ ਹੈ ਨਾ, ਪੌੜੀ ਦੀ ਆਖਰੀ ਪੰਕਤੀ, ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਫੁੱਲ ਸਟੋਪ, ਫਿਰ 24, ਫਿਰ ਫੁੱਲ ਸਟੋਪ। ਇਹ ਸੋਰਠ ਰਾਗ ਦੀ ਵਾਰ ਹੈ। ਇਹ ਵਾਰ ਸ਼ੁਰੂ ਹੁੰਦੀ ਹੈ 642 ਅੰਗ ਤੋਂ, ਪੇਜ ਨੰਬਰ 642 ਤੋਂ, ਤੇ ਇਹ ਮੁੱਖ ਵਾਕ ਹੈ 651 ਅਤੇ 52 ਤੇ। ਜਿੱਥੋਂ ਵਾਰ ਸ਼ੁਰੂ ਹੁੰਦੀ ਹੈ ਉੱਥੇ ਟਾਈਟਲ ਹੈ ਵਾਰ ਸੋਰਠ ਮਹੱਲੇ ਚੌਥੇ ਕੀ, ਰਾਗ ਸੋਰਠ ਮਹੱਲੇ ਚੌਥੇ ਕੀ। ਜਿਸ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਵਾਰ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਇਹ ਬੇਸਿਕਸ ਜਿਹੜੇ ਨੇ ਟਿਪਸ ਦੇ ਉੱਪਰ ਯਾਦ ਹੋ ਜਾਣੇ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟੋਟਲ 22 ਵਾਰਾਂ ਨੇ, ਉਹਨਾਂ ਵਿੱਚੋਂ ਇੱਕ ਵਾਰ ਹੈ ਜਿਹੜੀ ਗੁਰਸਿੱਖਾਂ ਨੇ ਉਚਾਰਨ ਕੀਤੀ ਹੋਈ ਹੈ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੀ ਵਾਰ। ਸਭ ਤੋਂ ਵੱਧ ਵਾਰਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ 8 ਵਾਰਾਂ ਨੇ। ਇੱਕ ਬਸੰਤ ਕੀ ਵਾਰ ਹੈ, ਜਿਸ ਵਾਰ ਦੇ ਨਾਲ ਸ਼ਲੋਕ ਨਹੀਂ ਹੈ, ਉਹਦੀਆਂ ਤਿੰਨ ਹੀ ਪੌੜੀਆਂ ਨੇ। ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਖੰਤ ਪਾਈ ਹੈ ਰੁੱਤ ਸੁਹਾਈ, ਤੇ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ ਉਸ ਰੁੱਤ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਵੀ ਰਾਗੀ ਸਿੰਘ ਕੀਰਤਨ ਕਰਦੇ ਨੇ ਉਹ ਆਪਣੇ ਕੀਰਤਨ ਦੌਰਾਨ ਤਿੰਨੋਂ ਹੀ ਪੌੜੀਆਂ ਜ਼ਰੂਰ ਪੜ੍ਹਦੇ ਨੇ ਬਸੰਤ ਕੀ ਵਾਰ ਦੀਆਂ। ਜਿਨ੍ਹਾਂ ਵਾਰਾਂ ਦੇ ਅੰਦਰ ਪੌੜੀਆਂ ਹੁੰਦੀਆਂ ਨੇ ਉਹ ਪੌੜੀਆਂ ਉਸ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ ਜਿਹਦੀ ਵਾਰ ਉਚਾਰਨ ਕੀਤੀ ਗਈ। ਆਸਾ ਜੀ ਦੀ ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ ਔਰ ਉਹਦਾ ਸ਼ਲੋਕ ਧਿਆਨ ਨਾਲ ਪੜ੍ਹ ਕੇ ਦੇਖਣਾ। ਆਸਾ ਜੀ ਦੀ ਵਾਰ ਵਿੱਚ ਲਿਖਿਆ ਸ਼ਲੋਕ ਭੀ ਲਿਖੇ ਮਹੱਲੇ ਪਹਿਲੇ ਕੇ, ਇਹ ਉਹਦਾ ਟਾਈਟਲ ਆਉਂਦਾ ਹੈ। ਯਾਨੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਾਰ ਹੈ, ਉਸ ਵਿੱਚ ਜ਼ਿਆਦਾ ਸ਼ਲੋਕ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੇ ਪਰ ਕੁਝ ਸ਼ਲੋਕ ਉਸ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨੇ। ਇਹ ਜਿਹੜੀ ਪੌੜੀ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ, 24ਵੀਂ ਪੌੜੀ ਹੈ। ਟੋਟਲ ਵਾਰ ਦੀਆਂ 29 ਪੌੜੀਆਂ ਨੇ, 29 ਪੌੜੀਆਂ ਮਿਲ ਕੇ ਇੱਕ ਸਬਜੈਕਟ ਬਣਦਾ ਹੈ। ਉਸ ਚੱਲਦੇ ਹੋਏ ਸਬਜੈਕਟ ਦੇ ਵਿੱਚੋਂ ਇੱਕ ਸਬਜੈਕਟ ਇਸ ਪੌੜੀ ਦੇ ਅੰਦਰ ਹੈ, ਉਹ ਹੈ ਕਿ ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰਦੇ ਨੇ, ਮੇਰੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਨਾਲ ਮੇਰਾ ਪਿਆਰ ਬਣ ਜਾਵੇ ਤੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ, ਜਿਸ ਗੁਰੂ ਨੇ ਮੈਨੂੰ ਇਹ ਪਿਆਰ ਵਾਲਾ ਜੀਵਨ ਜਿਉਣ ਦੀ ਜੁਗਤ ਦੇ ਦਿੱਤੀ ਹੈ। ਆਹ ਸਟਰਕਚਰ ਇਸ ਪੌੜੀ ਦੇ ਅੰਦਰ ਹੈ। ਹੁਣ ਇਹ ਹੈ ਸਾਡਾ ਡੈਸਟੀਨੇਸ਼ਨ, ਅਸੀਂ ਇਸ ਤਰ੍ਹਾਂ ਦੀ ਲਾਈਫ ਤੱਕ ਪਹੁੰਚਣਾ ਹੈ। ਪਰ ਸਾਡੀ ਜੋ ਅਸਲੀ ਸਥਿਤੀ ਹੈ, ਜਿਸ ਨੂੰ ਅਸੀਂ ਇਹ ਹਮਾਰਾ ਜੀਵਨ ਆ, ਜੋ ਅਸੀਂ ਜੀਵਨ ਜਿਉਂ ਰਹੇ ਹਾਂ, ਉਹ ਅਸੀਂ ਕਦੀ ਇਸ ਤਰ੍ਹਾਂ ਕਦੀ ਉਸ ਤਰ੍ਹਾਂ ਜਿਉਂਦੇ ਪਏ ਜੇ। ਕਦੀ ਚੰਗੇ ਭਲੇ ਆਨੰਦ ਵਿੱਚ ਹੁੰਦੇ ਹਾਂ, ਛੋਟੀ ਜਿਹੀ ਗੱਲ 'ਤੇ ਘਰ ਵਿੱਚ ਆਨੰਦ ਖਰਾਬ ਹੋ ਜਾਂਦਾ ਹੈ। ਕਦੀ ਕਿਸੇ ਨਾਲ ਬੜਾ ਸੋਹਣਾ ਪਿਆਰ ਹੁੰਦਾ ਹੈ, ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਅਸੀਂ ਚੰਗੇ ਸੋਹਣੇ ਹੱਸਦੇ ਖੇਡਦੇ ਜੀਵਨ ਬਤੀਤ ਕਰਦੇ ਹਾਂ ਤੇ ਕਦੀ ਐਸਾ ਰੁੱਸ ਜਾਂਦੇ ਹਾਂ ਇੱਕ ਦੂਸਰੇ ਵੱਲ ਵੇਖਦੇ ਹੀ ਨਹੀਂ ਹੈ, ਸਥਿਤੀ ਬਦਲਦੀ ਹੈ। ਉਹਦਾ ਕਾਰਨ ਕੀ ਹੈ ਇਹ ਗੱਲ ਨੋਟ ਕਰਿਓ। ਕੋਈ ਨਹੀਂ ਚਾਹੁੰਦਾ ਕਿ ਮੇਰੇ ਘਰ ਵਿੱਚ ਐਸਾ ਮਾਹੌਲ ਬਣੇ ਕਿ ਇੱਕ ਦਾ ਮੂੰਹ ਇੱਧਰ ਨੂੰ ਤੇ ਇੱਕ ਦਾ ਮੂੰਹ ਇੱਧਰ ਨੂੰ, ਕੋਈ ਨਹੀਂ ਚਾਹੁੰਦਾ ਪਰ ਅਕਸਰ ਹੋ ਜਾਂਦਾ ਹੈ। ਕੋਈ ਬੰਦਾ ਨਹੀਂ ਚਾਹੁੰਦਾ ਕਿ ਮੇਰੇ ਘਰ ਦੇ ਮੈਂਬਰ ਜਿਹੜੇ ਨੇ ਕੌੜੇ ਕੌੜੇ ਬੋਲ ਬੋਲਣ, ਇੱਕ ਦੂਸਰੇ ਨਾਲ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਣ, ਕੋਈ ਨਹੀਂ ਚਾਹੁੰਦਾ ਪਰ ਫਿਰ ਵੀ ਹੋ ਜਾਂਦਾ ਹੈ। ਆਪਾਂ ਦੇਖਦੇ ਹਾਂ ਇਹ ਐਸਾ ਆਮ ਚੱਲਦਾ ਹੈ। ਫਿਰ ਕੁਐਸਚਨ ਇਹ ਪੈਦਾ ਹੁੰਦਾ ਹੈ, ਜੇ ਕੋਈ ਚਾਹੁੰਦਾ ਨਹੀਂ ਹੈ ਤੇ ਹੋ ਕਿਉਂ ਜਾਂਦਾ? ਆਖੋ ਵਾਹਿਗੁਰੂ, ਹਰ ਕੋਈ ਚਾਹੁੰਦਾ ਹੈ ਮੇਰੇ ਪਰਿਵਾਰ ਦੇ ਮੈਂਬਰ ਮਿੱਠੇ ਮਿੱਠੇ ਬੋਲ ਬੋਲਣ, ਇੱਕ ਦੂਸਰੇ ਨੂੰ ਰਿਸਪੈਕਟ ਦੇਣ, ਇੱਕ ਦੂਸਰੇ ਨਾਲ ਪਿਆਰ ਕਰਨ। ਫਿਰ ਇਸੇ ਲਈ ਤੇ ਪੜ੍ਹਾਇਆ ਗਿਆ, ਇਸੇ ਲਈ ਤੇ ਸਕੂਲ ਕਾਲਜ ਯੂਨੀਵਰਸਿਟੀ ਭੇਜਿਆ ਗਿਆ, ਕੋਰਸਿਸ ਕਰਵਾਏ ਗਏ, ਪੜ੍ਹਿਆ ਲਿਖਿਆ ਯੁੱਗ ਆ ਗਿਆ। ਪਰ ਇਹ ਗੱਲਾਂ ਫਿਰ ਨਾ ਮਿਟੀਆਂ, ਉਦਾਂ ਹੀ ਚੱਲਦਾ ਗਿਆ। ਕਾਰਨ ਕੀ ਹੈ? ਸਤਿਗੁਰੂ ਇਸ ਸ਼ਬਦ ਦੇ ਅੰਦਰ ਕਾਰਨ ਵੀ ਦੱਸਦੇ ਨੇ ਔਰ ਉਸ ਕਾਰਨ ਨੂੰ, ਉਸ ਬਿਮਾਰੀ ਨੂੰ ਦੂਰ ਕਰਨ ਦਾ ਇਲਾਜ ਵੀ ਦੱਸਦੇ ਨੇ। ਆਖੋ ਵਾਹਿਗੁਰੂ, ਪਹਿਲੀ ਪੰਕਤੀ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਾਇਆ। ਜਿਹੜੇ ਅੱਖਰੀ ਅਰਥ ਨੇ ਆਪ ਜੀ ਸਕਰੀਨ ਤੋਂ ਦੇਖ ਰਹੇ ਹੋ, ਉਹ ਇੰਜ ਬਣਦੇ ਨੇ ਕਿ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਹੈ ਤੇ ਫਿਰ ਕਦੇ ਕਲੇਸ਼ ਦੁੱਖ ਨਹੀਂ ਹੁੰਦਾ। ਆ ਅੱਖਰੀ ਅਰਥ ਬਣਦੇ ਨੇ। ਆਓ ਥੋੜਾ ਜਿਹਾ ਇਹਦੀ ਡੈਪਥ ਵਿੱਚ ਜਾਈਏ। ਗੁਰ ਸੇਵਾ ਇੱਕ ਹੈ ਸਾਡੇ ਅੰਦਰ ਚੱਲਦੀ ਆਉਂਦੀ ਇੱਕ ਧਾਰਨਾ, ਮਨ ਦਾ ਇੱਕ ਖਿਆਲ, ਉਹ ਹੈ ਕਿ ਜਦੋਂ ਵੀ ਕੋਈ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨਾ, ਸੁਖ ਆਸਨ ਕਰਨਾ, ਚਵਰ ਸਾਹਿਬ ਦੀ ਸੇਵਾ ਕਰਨੀ, ਕੜਾ ਪ੍ਰਸ਼ਾਦ ਬਣਾਉਣਾ ਤੇ ਵੰਡਣਾ, ਲੰਗਰ ਬਣਾਉਣਾ ਤੇ ਵੰਡਣਾ, ਇਸ ਗੁਰੂ ਦੇ ਘਰ ਦੀ ਬਿਲਡਿੰਗ ਦੇ ਸੇਵਾ ਸੰਭਾਲ ਦੇ ਵੱਖ ਵੱਖ ਜਿਹੜੇ ਕਾਰਜ ਕਰਨੇ, ਉਸ ਨੂੰ ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ ਇਹ ਗੁਰੂ ਕੀ ਸੇਵਾ ਹੈ। ਇਹ ਵਿਚਾਰਧਾਰਾ ਸਾਡੇ ਅੰਦਰ ਆਮ ਚੱਲ ਰਹੀ ਹੈ। ਥੋੜੀ ਇੱਕ ਹੋਰ ਗੱਲ ਨੂੰ ਸਮਝਣਾ, ਸਿਸਟਮ ਕੀ ਹੈ, ਸਟਰਕਚਰ ਕੀ ਹੈ ਕਿ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਪਾਵਨ ਪਵਿੱਤਰ ਗਿਆਨ ਦਾ ਖਜ਼ਾਨਾ ਹੈ ਜਿਸ ਤੋਂ ਦੁਨੀਆ ਜੀਵਨ ਜਿਉਣਾ ਸਿੱਖਣਾ ਚਾਹੁੰਦੀ ਹੈ ਤੇ ਜਿਹੜਾ ਵੀ ਇੱਥੇ ਆ ਕੇ ਸਿੱਖਣ ਆਉਂਦਾ ਹੈ ਤੇ ਜਦੋਂ ਅੰਦਰ ਬੈਠਦਾ ਹੈ ਉਹਨੂੰ ਇੱਕ ਫਿਕਰ ਨਾ ਰਹੇ ਕਿ ਮੈਂ ਖਾਣਾ ਕਿਵੇਂ ਕਦੋਂ ਬਣਾਵਾਂਗਾ, खाना बनाने का टाइम होया पे है, रोटी बनानी है, उदे फिकर ना होन, उदे लिए एक प्रबंध किया गया, तू फिकर ना कर, तू अंदर जा, कुछ सिख, तेरे खाने का प्रबंध तेन बनिया बनाया खाना मिलेगा, जिन्हों से कहने लंगर। पुरातन समया दे विच जिथे इकट्ठ हुंदा सी ना, उथे बाहर जुत्ती ला के जांदे ते लोक जुत्ती चुक लैंदे सन, ते बंदे नूं एक बड़ा वड्डा फिकर हुंदा सी मेरी जुत्ती ना चुकी जावे। अज भी कुछ ऐसियां थावां ने जिथे जुत्तियां दा कोई अरेंज नहीं हुंदा, कुछ ऐसियां जगह भी हन जिथे जुत्ती जमा करवाउणी होवे ते तुहानूं उथे पे करने पैंदे ने, पैसे पे करने पैंदे ने। ते अंदर जाण वाला किते इस फिकर विच ना रह जावे कि कोई मेरी जुत्ती ना चक लवे, उहदे लई भी प्रबंध कीता गया जोड़ा घर दा। हुण गल आई कि जिहड़ा खाने दा लंगर दा प्रबंध हो रहा है, जोड़ा घर दा प्रबंध हो रहा है, उहनूं कौन संभालेगा? उहदे लई जिन्हां दे अंदर एक चाओ सी विलिंगली, उहनां ने जिम्मेवारियां अपने कोल संभालियां। किसी ने लंगर दी सेवा, किसी ने जोड़ा घर दी सेवा, कोई वारी वारी नाल करदा है ते कोई पक्की जिम्मेवारी संभालदा है। इह सेवावां गुरु की संगत दीआं सेवावां ने, आखवा संगत दी सेवा है। ਇਹ ਇੱਕ ਸਟਰਕਚਰ ਨੂੰ ਸੰਭਾਲਣ ਵਾਸਤੇ ਦਿੱਤਾ ਗਿਆ। ਹੁਣ ਗੁਰੂ ਦੀ ਸੇਵਾ ਇੱਕ ਹੈ, ਗੁਰੂ ਦੇ ਸਰੂਪ ਦੀ ਸੇਵਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਸ਼ਾਮ ਨੂੰ ਸੁਖਾਸਨ ਸਥਾਨ ਤੇ ਜਾਣਾ ਹੈ ਔਰ ਜਾਣਾ ਵੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹੈ। ਸਵੇਰ ਵੇਲੇ ਪ੍ਰਕਾਸ਼ ਹੋਣਾ ਹੈ ਔਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪ੍ਰਕਾਸ਼ ਹੋਣਾ ਹੈ, ਤੇ ਉਸ ਨੂੰ ਪ੍ਰਕਾਸ਼ ਕਰਨ ਵੇਲੇ, ਸੁਖਾਸਨ ਕਰਨ ਵੇਲੇ ਬੜੇ ਪਿਆਰ ਸਤਿਕਾਰ ਦੇ ਨਾਲ ਸਵੱਛ ਤੇ ਪਵਿੱਤਰ ਸੁੰਦਰ ਰੁਮਾਲਿਆਂ ਦੇ ਵਿੱਚ ਪ੍ਰਕਾਸ਼ ਸੁਖਾਸਨ ਹੋਣਾ। ਇੱਕ ਇਹ ਸੇਵਾਵਾਂ ਨੇ ਗੁਰੂ ਸਰੂਪ ਦੀਆਂ ਸੇਵਾਵਾਂ। ਭਾਵੇਂ ਗੁਰੂ ਦੀ ਸੇਵਾ ਦੇ ਉੱਪਰ ਵੱਖ ਵੱਖ ਵਿਚਾਰ ਆਪਾਂ ਸੁਣੇ ਨੇ, ਇੱਕ ਵਿਚਾਰ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗਾ ਜੋ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ। ਗੁਰੂ ਦਾ ਸਰੂਪ ਗੁਰਬਾਣੀ ਵੀ ਹੈ, ਆਖੋ ਗੁਰਬਾਣੀ ਗੁਰੂ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਗੁਰਬਾਣੀ ਦਾ ਇੱਕ ਸਰੂਪ ਹੈ, ਉਹ ਹੈ ਸਿੱਖਿਆਵਾਂ ਦਾ ਗਿਆਨ। ਜਦੋਂ ਗੁਰੂ ਕਾ ਗੁਰਸਿੱਖ ਗੁਰੂ ਦੇ ਕੋਲ ਆ ਕੇ ਬੈਠਦਾ ਏ, ਜੇ ਤੇ ਉਹਦੇ ਅੰਦਰ ਸਿੱਖਣ ਦੀ ਭਾਵਨਾ ਹੈ ਤੇ ਬੜੇ ਚਾਓ ਨਾਲ ਧਿਆਨ ਨਾਲ ਸੁਣੇਗਾ ਔਰ ਸਮਝਣ ਦਾ ਯਤਨ ਕਰੇਗਾ, ਕਿਉਂਕਿ ਸਿੱਖਣਾ ਹੈ। ਤੇ ਜਿਹੜੀਆਂ ਜਿਹੜੀਆਂ ਗੱਲਾਂ ਮਨ ਨੂੰ ਚੰਗੀਆਂ ਲੱਗੀਆਂ, ਉਹਨਾਂ ਨੂੰ ਬੰਦਾ ਆਪਣੇ ਮੈਮਰੀ ਪਾਵਰ ਵਿੱਚ ਸਟੋਰ ਕਰਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਉਹਨੂੰ ਲੱਗੇਗਾ ਆਹ ਗੱਲਾਂ ਮੇਰੇ ਘਰ ਵਿੱਚ, ਮੇਰੀ ਜ਼ਿੰਦਗੀ ਵਿੱਚ ਤੇ ਮੇਰੇ ਬੱਚਿਆਂ ਦੇ ਜੀਵਨ ਵਿੱਚ ਸੁੱਖ ਪੈਦਾ ਕਰ ਸਕਦੀਆਂ ਨੇ, ਤੇ ਮੈਂ ਇਹਨਾਂ ਗੱਲਾਂ ਨੂੰ ਯਾਦ ਰੱਖਾਂ। ਜਦੋਂ ਉਹ ਆਪਣੀ ਮੈਮਰੀ ਪਾਵਰ ਵਿੱਚ ਰੱਖਦਾ ਏ ਤੇ ਗੁਰੂ ਹੀ ਗੁਰ ਬਣ ਕੇ ਉਹਦੀ ਮੱਤ ਵਿੱਚ ਚਲੇ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਥੋੜੇ ਚਿਰ ਬਾਅਦ ਸੁਖਾਸਨ ਸਥਾਨ ਤੇ ਚਲਿਆ ਜਾਏਗਾ, ਸਿੱਖ ਆਪਣੇ ਘਰ ਚਲੇ ਜਾਣਗੇ, ਪਰ ਜਿਹੜੀਆਂ ਗੱਲਾਂ ਗੁਰੂ ਦੀਆਂ ਸਿੱਖਿਆਵਾਂ, ਗੁਰਬਾਣੀ ਦਾ ਗਿਆਨ ਮਤ ਵਿੱਚ ਰੱਖ ਲਿਆ, ਉਹ ਸਦਾ ਸਿੱਖ ਦੇ ਨਾਲ ਜਾਏਗਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿੱਖ ਜਿੱਧਰ ਵੀ ਜਾਏਗਾ ਇਹ ਸਿੱਖਿਆ ਉਹਨੂੰ ਕੰਮ ਦੇਗੀ। ਇੱਕ ਐਗਜ਼ਾਮਪਲ, ਆਸਾ ਜੀ ਦੀ ਵਾਰ ਵਿੱਚ ਗੁਰੂ ਪਿਤਾ ਨੇ ਸਿਖਾਇਆ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਸਿਖਾ ਦਿੱਤਾ। ਮੈਂ ਪਿਛਲੇ ਦਿਨੀ ਬੇਨਤੀ ਕੀਤੀ ਸੀ, ਸਿੱਖਣ ਲੱਗਿਆਂ ਤੇ ਸਿਖਾਉਣ ਲੱਗਿਆਂ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦਾ ਹੈ ਆਹ ਕੰਮ ਨਹੀਂ ਕਰਨੇ, ਨਾ ਬੇਟਾ ਨਾ ਧੀਏ ਇੰਜ ਨਾ ਕਰੀ, ਇੱਕ ਆਹ ਹੁੰਦਾ ਸਿੱਖਿਆ ਦਾ ਹਿੱਸਾ। ਦੂਸਰਾ ਸਿੱਖਿਆ ਦਾ ਹਿੱਸਾ ਹੁੰਦਾ ਕਿ ਤੂੰ ਆਹ ਕੰਮ ਕਰਨੇ ਨੇ। ਹੁਣ ਗੁਰੂ ਪਿਤਾ ਨੇ ਦੋ ਗੱਲਾਂ ਕਹਿ ਦਿੱਤੀਆਂ ਪਾਵਨ ਗੁਰਬਾਣੀ ਅੰਦਰ। ਇੱਕ ਗੱਲ ਤੇ ਕਹਿ ਦਿੱਤੀ ਹੈ, ਗੁਰਸਿੱਖਾ ਜੇ ਤੇਰਾ ਵਾਹਿਗੁਰੂ ਨਾਲ ਪਿਆਰ ਹੈ, ਜੇ ਤੇਰਾ ਗੁਰੂ ਨਾਲ ਪਿਆਰ ਹੈ, ਜੇ ਤੂੰ ਜੀਵਨ ਨੂੰ ਵਧੀਆ ਜਿਉਣਾ ਚਾਹੁੰਦਾ ਹੈ, ਇੱਕ ਆਈਡੀਅਲ ਬਣਨਾ ਚਾਹੁੰਦਾ ਹੈ, ਤੇ ਕਦੀ ਫਿੱਕੇ ਬੋਲ ਨਾ ਬੋਲੀ, ਆਖੋ ਵਾਹਿਗੁਰੂ। ਤੇ ਨਾਲ ਦੇਖੋ ਕਿਤਨੀ ਸੌਖੇ ਜੇ ਟਿਪਸ ਦੇ ਦਿੱਤੇ ਨੇ ਕਿ ਜੇ ਤੂੰ ਫਿੱਕਾ ਬੋਲੇਗਾ ਤਾਂ ਤੇਰਾ ਇਮੇਜ ਵੀ ਫਿੱਕਾ ਹੋ ਜਾਏਗਾ, ਦੁਨੀਆਂ ਕਹੇਗੀ ਉਹਨੂੰ ਤੇ ਬੋਲਣਾ ਹੀ ਨਹੀਂ ਆਉਂਦਾ। ਆਖੋ ਵਾਹਿਗੁਰੂ, ਜਿੱਥੇ ਕਿਤੇ ਕੋਈ ਮੀਟਿੰਗ ਹੋਏਗੀ ਨਾ, ਕਹਿਣਗੇ ਉਹਨੂੰ ਨਾ ਬੁਲਾਓ, ਉਹ ਤੇ ਸਾਰਾ ਏਜੰਡਾ ਹੀ ਖਰਾਬ ਕਰ ਦਿੰਦਾ ਏ, ਉਹ ਤੇ ਸਾਰਾ ਜਿਹੜਾ ਗੱਲ ਚੱਲਦੀ ਹੁੰਦੀ ਹੈ ਉਹ ਗੱਲ ਵਿੱਚ ਪਤਾ ਨਹੀਂ ਕੀ ਬੋਲੇ, ਉਹਨੂੰ ਨਾ ਬੁਲਾਓ, ਇਮੇਜ ਖਰਾਬ ਹੋ ਜਾਂਦਾ ਹੈ ਫਿੱਕਾ ਬੋਲਣ ਵਾਲੇ ਦਾ। ਦੂਸਰੀ ਗੱਲ ਆਸਾ ਜੀ ਦੀ ਵਾਰ ਵਿੱਚ ਹੀ ਕਹਿ ਦਿੱਤੀ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਕਾਤਾ, ਮਿੱਠੇ ਬੋਲ ਬੋਲਣੇ ਨੇ, ਮਨ ਅੰਦਰ ਨਿਮਰਤਾ ਰੱਖਣੀ ਹੈ, ਤੇ ਇਹ ਮਿੱਠੇ ਬੋਲ ਤੇ ਨਿਮਰਤਾ ਇੱਕ ਐਸੇ ਗੁਣ ਨੇ, ਇਸ ਗੁਣਾਂ ਦੇ ਵਿੱਚੋਂ ਦੂਸਰੇ ਗੁਣ ਸੌਖੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਇਹ ਤੱਤ ਹੈ, ਇਹਨਾਂ ਗੁਣਾਂ ਦੀ, ਬਾਕੀ ਗੁਣਾਂ ਦੀ ਜੜ੍ਹ ਹੈ। ਆਹ ਹੁਣ ਦੋ ਗੱਲਾਂ ਕਹਿ ਦਿੱਤੀਆਂ, ਨੋਟ ਕਰਿਓ। ਕੋਈ ਜਾ ਰਿਹਾ ਏਅਰਪੋਰਟ ਤੇ, ਕੋਈ ਜਾ ਰਿਹਾ ਬੱਸ ਸਟਾਪ ਤੇ, ਕੋਈ ਜਾ ਰਿਹਾ ਟ੍ਰੇਨ ਸਟੇਸ਼ਨ ਤੇ, ਕੋਈ ਜਾ ਰਿਹਾ ਕਿਧਰੇ, ਉੱਥੇ ਕੁਝ ਲੋਕ ਉਹ ਵੀ ਮਿਲਦੇ ਨੇ ਜਿਹੜੇ ਰਿਸਪੈਕਟ ਪੇ ਕਰਦੇ ਨੇ, ਕੁਝ ਲੋਕ ਉਹ ਮਿਲਦੇ ਨੇ ਜਿਹੜੇ ਮਿਸਬਿਹੇਵ ਕਰਦੇ ਨੇ। ਇਹ ਗੁਰੂ ਦਾ ਗਿਆਨ ਉੱਥੇ ਨਾਲ ਨਾਲ ਜਾ ਰਿਹਾ, ਸਾਰਿਆਂ ਦੇ ਨਾਲ ਨਾਲ ਜਾ ਰਿਹਾ। ਜਿਸ ਦੇ ਕੋਲ ਗਿਆਨ ਨਹੀਂ, ਉਹ ਜਦੋਂ ਵੀ ਉਹਦੇ ਨਾਲ ਕੋਈ ਮਿਸਬਿਹੇਵ ਕਰਦਾ ਹੈ, ਇਹ ਬੰਦਾ ਬਦਲਾ ਲਊ ਭਾਵਨਾ ਰੱਖਦਾ ਹੈ, ਇਹਨੇ ਮੇਰੇ ਨਾਲ ਇੰਜ ਕੀਤੀ ਹੈ, ਮੈਂ ਇਹਨੂੰ ਸਭ ਕੁਝ ਸਿਖਾਵਾਂ। ਇੱਕ ਐਗਜ਼ਾਮਪਲ ਦੇਵਾਂ, ਇੰਡੀਆ ਦੇ ਵਿੱਚ ਡਰਾਈਵਿੰਗ ਇੰਪੇਸ਼ੈਂਸ ਹੈ, ਇੰਪੇਸ਼ੈਂਸ ਡਰਾਈਵਿੰਗ ਹੈ। ਉੱਥੇ ਰੂਲਸ ਨਹੀਂ ਹੈ, ਉੱਥੇ ਤੁਹਾਡੀ ਗੱਡੀ ਦੇ ਵਿੱਚ ਕੋਈ ਵੀ ਗੱਡੀ ਕਦੋਂ ਵੀ ਆ ਕੇ ਲੱਗ ਜਾਵੇ, ਕੁਛ ਨਹੀਂ ਪਤਾ ਲੱਗਦਾ, ਬੜੀ ਸੁਚੇਤ ਹੋ ਕੇ ਗੱਡੀ ਚਲਾਉਣੀ ਪੈਂਦੀ ਹੈ। ਜਿਹਨੇ ਕੱਲੀ ਫੋਰਨ ਵਿੱਚ ਗੱਡੀ ਚਲਾਈ ਹੋਵੇ, ਉਹ ਤੋਂ ਚੱਲਦੀ ਨਹੀਂ, ਇੰਡੀਆ ਚਲਾ ਹੀ ਨਹੀਂ ਸਕੇਗਾ, ਉਹ ਬੜੀ ਸੁਚੇਤ ਹੋ ਕੇ ਚਲਾਉਣੀ ਪੈਂਦੀ ਹੈ। ਪਰ ਫਿਰ ਵੀ ਕਦੀ ਨਾ ਕਦੀ ਕੋਈ ਗੱਡੀ ਲੱਗ ਸਕਦੀ ਹੈ। ਜਿਹੜੀ ਗੱਡੀ ਲੱਗੀ ਹੈ, ਹੋ ਸਕਦਾ ਹੈ ਉਹ ਕਿਸੇ ਭਈਏ ਦਾ ਰਿਕਸ਼ਾ ਹੋਵੇ, ਰਿਕਸ਼ਾ ਵਿੱਚ ਲੱਗ ਗਿਆ। ਇਹ ਵੀ ਹੋ ਸਕਦਾ ਕਿ ਉਹ ਕਿਸੇ DSP ਦੀ ਕਾਰ ਤੁਹਾਡੇ ਵਿੱਚ ਲੱਗ ਗਈ ਹੈ। ਹੁਣ ਨੋਟ ਕਰਿਓ, ਜੇ ਤੇ ਭਈਏ ਦਾ ਰਿਕਸ਼ਾ ਲੱਗਿਆ ਤੇ ਉਹਦੇ ਥੱਪੜ ਮਾਰਨ ਤੱਕ ਗਿਆ, ਤੂੰ ਰਿਕਸ਼ਾ ਕਿਵੇਂ ਲਾ ਦਿੱਤਾ? ਤੇ ਜੇ ਕਿਤੇ ਵੱਡੇ ਅਫੀਸਰ ਦੀ ਗੱਡੀ ਲੱਗ ਗਈ, ਕਹਿੰਦਾ ਕੋਈ ਗੱਲ ਨੀ ਜੀ, ਕੋਈ ਗੱਲ ਨੀ, ਲੱਗ ਹੀ ਜਾਂਦੀ ਹੈ। ਫਰਕ ਪੈ ਗਿਆ ਇਹਦਾ। ਹੁਣ ਉਹ ਵੀ ਬੰਦਾ ਹੈ, ਉਹ ਵੀ ਬੰਦਾ ਹੈ, ਕੀ ਹੋ ਗਿਆ ਉਹਦੇ ਕੋਲ ਪਾਵਰ ਨਹੀਂ ਹੈ, ਕੀ ਹੋ ਗਿਆ ਉਹ ਗਰੀਬ ਹੈ, ਰੱਬ ਦੀ ਜੋਤ ਤੇ ਉਹਦੇ ਵਿੱਚ ਵੀ ਹੈ, ਉਹਨੂੰ ਤੇ ਰੁੱਖਾ ਬੋਲਿਆ। ਇਹਦੀ ਸਿਚੁਏਸ਼ਨ ਚੇਂਜ ਹੋ ਗਈ ਹੈ, ਕਿਉਂ? ਕਿਉਂਕਿ ਇਹਦੀ ਮੱਤ ਦੇ ਵਿੱਚ ਗੁਰ ਨਹੀਂ ਹੈ, ਆਖੋ ਵਾਹਿਗੁਰੂ, ਇਹਦੀ ਮੱਤ ਦੇ ਵਿੱਚ ਗੁਰਬਾਣੀ ਨਹੀਂ ਹੈ, ਇਹਦੀ ਮੱਤ ਦੇ ਵਿੱਚ ਗੁਰੂ ਦੀ ਬਖਸ਼ਿਸ਼ ਨਹੀਂ ਹੈ। ਦੂਸਰਾ ਗੁਰਸਿੱਖ ਜਿਹਨੇ ਆਪਣੀ ਮੈਮਰੀ ਪਾਵਰ ਵਿੱਚ ਇਹ ਗੱਲ ਰੱਖੀ ਸੀ ਕਿ ਨਾਨ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਨਾਲ ਜਦੋਂ ਗੁਰਦੁਆਰੇ ਆਉਂਦਾ ਸੀ, ਇੱਕ ਹੁਕਮਨਾਮਾ ਇਹਨੇ ਸੁਣਿਆ ਸੀ, ਉਹ ਸੀ ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੈ। ਇਹਨੇ ਸਿੱਖ ਲਿਆ, ਦ੍ਰਿੜ ਹੋ ਗਿਆ, ਮੈਂ ਮਿੱਠੇ ਬੋਲ ਬੋਲਣੇ ਨੇ। ਇਹ ਹੁਣ ਇੱਕ ਰਿਕਸ਼ੇ ਵਾਲੇ ਗਰੀਬ ਨੂੰ ਵੀ ਮਿੱਠੇ ਬੋਲ ਬੋਲਦਾ ਹੈ, ਅਖਬਾਰੋ ਅਮੀਰਾਂ ਨੂੰ ਤੇ ਹਰ ਕੋਈ ਬੋਲਦਾ ਏ, ਗਰੀਬ ਦੇ ਨਾਲ ਮਿੱਠੇ ਬੋਲ ਬੋਲੇ ਜਾਣ, ਗਰੀਬ ਨਾਲ ਮਿੱਠਾ ਬਿਹੇਵ ਹੋ ਜਾਵੇ। ਤੇ ਜਦੋਂ ਇਹ ਗੁਰਬਾਣੀ ਦਾ ਗਿਆਨ ਹਰ ਵੇਲੇ ਰਹਿੰਦਾ ਏ, ਮੈਂ ਬੇਨਤੀ ਕਰਾਂ, ਜੇ ਇਹ ਗੁਰ ਦਾ ਸਰੂਪ ਹੈ ਤੇ ਇਹਦੀ ਸੇਵਾ ਇਸ ਨੂੰ ਮੰਨਣਾ ਹੈ। ਅਖਬਾਰੋ ਭਾਈ ਗੁਰਦਾਸ ਜੀ ਹੋਰਾਂ ਨੇ ਇਸ ਬਾਰੇ ਇੰਜ ਲਿਖਿਆ ਏ, ਗੁਰ ਸੇਵਾ ਗੁਰ ਸ਼ਬਦ ਹੈ। ਆਹ, ਗੁਰਬਾਣੀ ਦਾ ਗਿਆਨ, ਗੁਰਬਾਣੀ ਦੀ ਸਿੱਖਿਆ, ਗੁਰੂ ਬਣ ਕੇ ਗੁਰਸਿੱਖਾ ਤੇਰੇ ਅੰਦਰ ਬੈਠੇਗੀ। ਹੁਣ ਜਿੱਥੇ ਜਿੱਥੇ ਵੀ ਜਾਏਗਾ, ਜੇ ਤੇ ਯਾਦ ਰਹੇਗੀ, ਨੋਟ ਕਰਿਓ, ਜੇ ਤੇ ਯਾਦ ਰਹੇਗੀ ਤੇ ਉਹ ਗਿਆਨ ਸੱਚਾ ਗਿਆਨ ਬਣ ਗਿਆ, ਨਹੀਂ ਤੇ ਉਹ ਗਿਆਨ ਤੇਰੀ ਮੱਤ ਵਿੱਚ ਬੈਠਾ ਹੈ, ਤੂੰ ਵਰਤਿਆ ਹੀ ਨਹੀਂ ਹੈ। ਇਹਨੂੰ ਇੰਜ ਉਦਾਹਰਣ ਸਮਝਿਓ, ਕਿਸੇ ਬੰਦੇ ਦੇ ਹੱਥ ਵਿੱਚ $5 ਹੈ, ਉਹਨੇ ਕਿਤੇ ਆਪਣੇ ਮੰਜੇ ਦੇ ਬੈੱਡ ਦੇ ਉੱਪਰ ਕਿਤੇ ਰੱਖ ਲਿਆ ਤੇ ਪਤਾ ਨਹੀਂ ਲੱਗ ਪਾ ਰਿਹਾ ਕਿੱਥੇ ਹੈ। ਉਹਨੇ ਬੜਾ ਲੱਭਿਆ, ਲੱਭਣ ਤੋਂ ਬਾਅਦ ਫੈਸਲਾ ਲੈ ਲਿਆ, ਚਲੋ ਕੋਈ ਨਹੀਂ, ਗਿਆਸ ਹੋ ਗਿਆ। ਹੁਣ ਦੇਖਿਓ, ਹੈ ਕਮਰੇ ਚ ਪਰ ਇੱਕ ਦੂਰੀ ਪੈ ਗਈ, ਨਹੀਂ ਵਰਤ ਸਕਦਾ, ਲੋੜ ਪਈ ਹੈ, ਘਰਵਾਲੀ ਨੂੰ ਕਹਿੰਦਾ ਵੀ $5 ਦਿਓ, ਇੱਧਰ ਪੇਮੈਂਟ ਕਰਨੀ ਹੈ, ਪਤਾ ਨਹੀਂ ਹੈ। ਥੋੜੇ ਚਿਰ ਬਾਅਦ ਲੱਭ ਗਿਆ, ਲੱਭ ਗਿਆ ਤੇ ਮਿਲਾਪ ਹੋ ਗਿਆ, ਵਿਆਹ ਉੱਥੇ ਹੀ ਸੀ। ਅਖਬਾਰ ਪੰਜਾਬ ਦੇ ਪਿੰਡਾਂ ਦੀ ਇੱਕ ਘਟਨਾ ਹੈ, ਕੋਈ ਬੰਦਾ ਬੱਸ 'ਚ ਜਾ ਰਿਹਾ ਸੀ ਤੇ ਉਹਦੇ ₹5 ਗਿਰ ਗਏ, ਲੱਭੇ ਨਾ ਉਹਨੂੰ, ਜਦੋਂ ਲੱਭੇ ਨਾ ਨਾ ਆਪਣੇ ਮਨ ਨੂੰ ਹੌਸਲਾ ਦੇਣ ਵਾਸਤੇ ਕਹਿੰਦਾ ਚਲੋ ਭੂਆ ਦੀ ਕੁੜੀ ਨੂੰ ਦੇ ਤੇ ਸਹੀ। ਉਹ ਜਦੋਂ ਬੱਸ 'ਚ ਉਤਰਨ ਲੱਗਿਆ ਤੇ ਜਦੋਂ ਥੱਲੇ ਉਤਰਨ ਲੱਗਿਆ ਤੇ ਲੱਭ ਗਏ, ਕਹਿੰਦਾ ਭੂਆ ਦੀ ਕੁੜੀ ਐਵੇਂ ਹੀ ਲੈ ਗਈ ਸੀ, ਚੱਕ ਕੇ ਜੇਬ 'ਚ ਪਾ ਲਏ, ਕਿਉਂਕਿ ਮਨ ਦੀ ਬਿਰਥਾ ਹੈ। ਇਸੇ ਤਰ੍ਹਾਂ ਵਾਹਿਗੁਰੂ ਸਾਡੇ ਅੰਦਰ ਨੇ, ਗੁਰਬਾਣੀ ਦਾ ਗਿਆਨ ਸਾਡੀ ਮਤ ਵਿੱਚ ਗੁਰ ਬਣ ਕੇ ਬੈਠਦਾ ਏ, ਕਦੀ ਤੇ ਮਨ ਯਾਦ ਰੱਖਦਾ ਹੈ, ਕਦੀ ਭੁੱਲ ਜਾਂਦਾ ਹੈ। ਵਾਹਿਗੁਰੂ, ਅਸੀਂ ਅਲਪਕ ਜੀਵ ਹਾਂ, ਜੇ ਆਪਾਂ ਐਸੀ ਇੱਕ ਆਦਤ ਜੀ ਬਣਾ ਲਈਏ, ਘਰ ਦੇ ਮੈਂਬਰ ਇੱਕ ਦੂਸਰੇ ਨੂੰ ਯਾਦ ਕਰਵਾ ਦਿਆ ਕਰੀਏ, ਰਿਮਾਇੰਡ ਕਰਵਾ ਦਿਆ ਕਰੀਏ, ਜਦੋਂ ਮੰਮੀ ਨੂੰ ਗੁੱਸਾ ਆਵੇ ਪਾਪਾ ਨੂੰ ਗੁੱਸਾ ਆਵੇ, ਬੇਟਾ ਜਾਂ ਬੇਟੀ ਕਹਿ ਦੇਣ ਪਿਤਾ ਜੀ ਆਪਾਂ ਗੁਰੂ ਸਾਹਿਬ ਤੋਂ ਸਿੱਖਿਆ ਸੀ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਪਾਪਾ ਮੰਮੀ ਨੂੰ ਤੁਸੀਂ ਫਿੱਕੇ ਬੋਲ ਕੇ ਬੋਲਦੇ ਹੋ। ਪਰ ਰਿਮਾਇੰਡ ਵੀ ਨੋਟ ਕਰਿਓ, ਮਿੱਠਤ ਨੀਵੀਂ ਨਾਨਕਾ ਚ ਹੀ ਰਿਮਾਇੰਡ ਕਰਵਾਉਣਾ ਪਵੇਗਾ। ਮਿੱਠੇ ਬੋਲਾਂ ਚ ਇਹ ਨਾ ਹੋਵੇ ਪਾਪਾ ਚਪੇੜੀ ਮਾਰਨ ਕਿਤੇ ਵੀ ਤੂੰ ਮੈਨੂੰ ਸਿਖਾਉਣ ਲੱਗਿਆ। ਇਹ ਗੁਰਬਾਣੀ ਦਾ ਗਿਆਨ ਅਸੀਂ ਗੁਰੂ ਘਰ ਵਿੱਚ ਸੁਣਦੇ ਹਾਂ, ਸਾਨੂੰ ਰਿਮਾਇੰਡ ਕਰਵਾਵੇ, ਜਾਂ ਤੇ ਸਾਡੇ ਘਰਾਂ ਵਿੱਚ ਮੋਟੋ ਲਿਖ ਕੇ ਲਾਏ ਹੋਣ, ਉਹ ਮੋਟੋ ਸਾਨੂੰ ਯਾਦ ਕਰਵਾਉਣਗੇ। ਕਿਚਨ ਵਿੱਚ ਲਿਖ ਕੇ ਲਾਇਆ ਹੋਵੇ, ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਹੈ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਡਾਇਨਿੰਗ ਟੇਬਲ ਦੇ ਕੋਲ ਲਿਖ ਕੇ ਲਾਇਆ ਹੋਵੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ, ਤੇ ਸਾਡੀ ਕੱਪੜਿਆਂ ਦੀ ਅਲਮਾਰੀ ਕੋਲੇ ਲਿਖ ਕੇ ਮੋਟੋ ਲਾਇਆ ਹੋਵੇ, ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇ, ਤਿਸਹਿ ਤਿਆਗ ਕਤ ਅਵਰ ਲਭਾਵੇ, ਸ਼ੀਸ਼ੇ ਦੇ ਕੋਲ ਲਿਖ ਕੇ ਲਾਇਆ ਹੋਵੇ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਜਿੱਥੇ ਬੋਡੀ ਸਪਰੇ ਪਿਆ ਉੱਥੇ ਲਾਇਆ ਹੋਵੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਹੈ, ਫਰਿੱਜ ਦੇ ਉੱਪਰ ਲਾਇਆ ਹੋਵੇ, ਜਿਹ ਪ੍ਰਸਾਦ ਪੀਵੇ ਸ਼ੀਤਲ ਜਲਾ, ਉਹ ਲੱਗੇ ਹੋਏ ਮੋਟੋ ਸਾਨੂੰ ਰਿਮਾਇੰਡ ਕਰਵਾ ਦੇਣਗੇ, ਨਹੀਂ ਤੇ ਮਨ ਭੁੱਲਣ ਹਾਰ ਆਇਆ ਖੁਬਾ। ਜੇ ਮਨ ਨੂੰ ਯਾਦ ਆ ਗਿਆ, ਦੂਸਰੀ ਬਾਤ ਯਾਦ ਤੇ ਆ ਗਿਆ, ਪਰ ਅੰਦਰ ਜਿਹੜੀ ਅੱਗ ਹੈ ਨਾ, ਚਾਹੇ ਕ੍ਰੋਧ ਦੀ ਅੱਗ ਹੋਵੇ, ਚਾਹੇ ਹੋਮੇ ਦੀ ਅੱਗ ਹੋਵੇ, ਸੱਚ ਜਾਣਿਓ, ਮਨ ਜਾਣਾ ਸਭ ਬਾਤ, ਜਾਣਤ ਹੀ ਔਗਣ ਕਰੇ, ਕਿਹਨੂੰ ਨਹੀਂ ਪਤਾ ਮੇਰੀ ਮਾਂ ਹੈ, ਪਤਾ ਹੈ। ਗੁੱਸੇ ਦੀ ਅੱਗ ਵਿੱਚ ਐਸੇ ਬੋਲ ਬੋਲਦਾ, ਜਾਣ ਬੁੱਝ ਕੇ ਪਤਾ ਹੋਣ ਦੇ ਬਾਵਜੂਦ ਵੀ ਇਗਨੋਰ ਕਰ ਜਾਂਦਾ ਹੈ। ਉਹ ਜੋ ਗੁਰੂ ਦਾ ਗੁਰ ਸਰੂਪ ਹੈ, ਗਿਆਨ ਸਰੂਪ ਹੈ, ਉਹ ਹਾਲੇ ਸਤਿਗੁਰ ਨਹੀਂ ਬਣਿਆ। ਖੋਆ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ, ਉਹ ਕੀ ਹੈ, ਉਧਰੋਂ ਤੇ ਗੁੱਸਾ ਆ ਗਿਆ, ਉਧਰੋਂ ਪੰਗਤੀ ਯਾਦ ਆ ਗਈ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ, ਤੇ ਮਤ ਨੇ ਫੈਸਲਾ ਲਿਆ ਮਨਾ, ਹੁਣ ਜੇ ਤੂੰ ਕੌੜਾ ਬੋਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਮੂੰਹ ਦਿਖਾਏਗਾ। ਖੋਆ ਇਹਨੂੰ ਕਹਿੰਦੇ ਨੇ ਭੈ। ਸਤਿਗੁਰੂ ਕਹਿੰਦੇ ਭੈ ਬਿਨ ਭਾਉ ਨਾ ਹੋਵੇ, ਭਾਉ ਬਿਨ ਭਗਤ ਨਾ ਹੋਏ ਤੇਰੀ। ਗੁਰੂ ਦਾ ਪਿਆਰ ਗੁਰਬਾਣੀ ਨੂੰ ਮਤ ਵਿੱਚ ਰੱਖੇਗਾ, ਤੇ ਗੁਰੂ ਦਾ ਭੈ ਉਸ ਨੂੰ ਮੰਨਣ ਦੇ ਲਈ ਸਾਨੂੰ ਪ੍ਰੇਰਿਤ ਕਰੇਗਾ। ਤੇ ਜਿਸ ਨੇ ਇਸ ਗਿਆਨ ਨੂੰ ਮੰਨ ਲਿਆ, ਉਹ ਗੁਰ ਸੇਵਾ ਹੈ, ਇਸ ਦੇ ਵਿੱਚੋਂ ਪੈਦਾ ਕੀ ਹੋਏਗਾ, ਗੁਰ ਸੇਵਾ ਤੇ ਸੁਖ ਉਪਜੈ। ਵੈਸੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ, ਮਿੱਠੇ ਮਿੱਠੇ ਬੋਲਾਂ ਦੇ ਨਾਲ ਸੁਖ ਪੈਦਾ ਹੁੰਦਾ ਹੈ, ਨਿਮਰਤਾ ਦੇ ਨਾਲ ਸੁਖ ਪੈਦਾ ਹੁੰਦਾ ਹੈ। ਸ਼ੁਕਰਾਨਾ ਕਰੋ ਵਾਹਿਗੁਰੂ ਦਾ, ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ। ਜਿਤਨੇ ਪੰਜ ਗੁਣ ਨੇ, ਉਹਨਾਂ ਪੰਜਾਂ ਵਿੱਚ ਜੀਵਨ ਜਿਉਈਏ, ਬੜਾ ਸੁਖ ਪੈਦਾ ਹੁੰਦਾ ਹੈ। ਸਤਿਗੁਰੂ ਕਹਿੰਦੇ ਜੇ ਇਹ ਪੰਜਾਂ ਗੁਣਾਂ ਦਾ ਮਾਹੌਲ ਅੰਦਰ ਬਣਿਆ ਰਹੇ, ਫਿਰ ਦੁੱਖ ਨਾ ਲੱਗਿਆ। ਸਾਡੀ ਐਕਸਟਰਨਲ ਲਾਈਫ ਦੇ ਵਿੱਚ ਕੀ ਹੋ ਰਿਹਾ, ਇਹ ਇਤਨਾ ਮਾਇਨੇ ਨਹੀਂ ਰੱਖਦਾ। ਫਰਕ ਉਦੋਂ ਪੈਂਦਾ ਹੈ ਜਦੋਂ ਬਾਹਰ ਦਾ ਅਸਰ ਸਾਡੇ ਅੰਦਰ ਪੈ ਜਾਂਦਾ ਹੈ। ਜੇ ਬਾਹਰ ਦੀ ਗੱਲ ਕਰੀਏ, ਭਾਈ ਮਤੀ ਦਾਸ ਦੇ ਸਾਹਮਣੇ ਆਰਾ ਲਿਆਂਦਾ ਗਿਆ, ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ, ਭਾਈ ਮਤੀ ਦਾਸ ਦੇਖਦਾ ਪਿਆ ਹੈ ਆਰਾ, ਤੇਰੇ ਸਰੀਰ ਨੂੰ ਚੀਰ ਦੇਣਾ ਹੈ। ਹੁਣ ਉਹਨਾਂ ਦੇ ਬੋਲਾਂ ਦਾ, ਉਸ ਆਰੇ ਦਾ ਮਤੀ ਦਾਸ ਤੇ ਕੋਈ ਅਸਰ ਨਹੀਂ ਪਿਆ, ਸਗੋਂ ਮਤੀ ਦਾਸ ਕਹਿੰਦਾ ਐ ਆਰਿਆ, ਜਰਾ ਸੰਭਲ ਕੇ ਚੱਲੀ, ਅੱਜ ਤੇਰਾ ਮੇਰਾ ਇਤਿਹਾਸ ਬਣ ਰਿਹਾ। ਖਵਾ ਮਤ ਉਹਨਾਂ ਕੋਲ ਵੀ ਸੀ, ਮਤ ਸਾਡੇ ਕੋਲ ਵੀ ਹੈ, ਸਾਡੀ ਮਤ ਗਿਰ ਜਾਂਦੀ ਹੈ, ਕੁਮਤ ਬਣ ਜਾਂਦੀ ਹੈ। ਉਹਨਾਂ ਦੇ ਕੋਲ ਵਿਵੇਕ ਬੁੱਧ ਸੀ, ਉਹਨਾਂ ਦੀ ਮਤ ਦੇ ਵਿੱਚ ਗੁਰਮਤ ਸੀ। ਆਖਵਾ ਆਪਾਂ ਸਾਰੇ ਪੁੱਤਰਾਂ ਧੀਆਂ ਵਾਲੇ ਹਾਂ, ਢਾਈ ਸਾਲ ਦਾ ਬੱਚਾ ਹੋਵੇ, ਮਾਂ ਦੀਆਂ ਅੱਖਾਂ ਦੇ ਸਾਹਮਣੇ ਟੋਟੇ ਕਰ ਦਿੱਤੇ ਹੋਣ, ਤੇ ਮਾਂ ਕਹਿੰਦੀ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਸ਼ੁਕਰ ਹੈ, ਅੱਖਾਂ ਦੇ ਸਾਹਮਣੇ ਬੱਚੇ ਦੀ ਸਿੱਖੀ ਨਿਭ ਗਈ, ਕਿਰਪਾ ਕਰੀ ਸਾਡੀ ਵੀ ਨਿਭ ਜਾਵੇ। ਉਹ ਮੀਰ ਮੰਨੂ ਦੇ ਭੋਰੇ ਦੇ ਅੰਦਰ ਉਹਨਾਂ ਮਾਵਾਂ ਦੇ ਕੋਲ ਕੀ ਸੀ, ਅਸੀਂ ਆਪਣੇ ਤੇ ਲਾ ਕੇ ਦੇਖੀਏ, ਸਾਡੇ ਬੱਚੇ ਦੇ ਕੋਈ ਚਪੇੜ ਮਾਰ ਦੇਵੇ ਤੇ ਸਾਨੂੰ ਅੰਦਰੋਂ ਅੱਗ ਲੱਗ ਜਾਂਦੀ ਜੇ, ਕਿਉਂਕਿ ਕਿਧਰੇ ਨਾ ਕਿਧਰੇ ਸਾਡੀ ਬੁੱਧ ਹਲੇ ਵਿਵੇਕ ਬੁੱਧ ਨਹੀਂ ਬਣੀ। ਆਖੋ ਵਾਹਿਗੁਰੂ ਗੁਰੂ ਰਹਿਮਤ ਕਰਨ, ਜਿਤਨਾ ਚਿਰ ਅੰਦਰ ਬੁੱਧ ਹੈ ਨਾ, ਇਹ ਬੁੱਧ ਦਾ ਤੇ ਮਨ ਦਾ ਯੁੱਧ ਚੱਲਦਾ ਹੈ, ਰੋਜ਼ਾਨਾ ਚੱਲ ਰਿਹਾ, ਹਰ ਵੇਲੇ ਚੱਲ ਰਿਹਾ। ਤਿੰਨ ਸਿਚੁਏਸ਼ਨ ਸਾਡੇ ਅੰਦਰ ਹੁੰਦੀਆਂ ਨੇ। ਇੱਕ ਉਹ ਸਿਚੁਏਸ਼ਨ ਹੈ ਜਦੋਂ ਸਾਡੀ ਬੁੱਧ ਹਾਰ ਜਾਂਦੀ ਹੈ, ਮਨ ਇਸ ਨੂੰ ਜਿੱਤ ਲੈਂਦਾ ਹੈ, ਸਾਡੀ ਮਤ ਮਨ ਦੇ ਪਿੱਛੇ ਲੱਗ ਜਾਂਦੀ ਹੈ, ਸਾਡਾ ਅੰਦਰਲਾ ਜੀਵਨ ਮਨਮੁੱਖ ਹੈ। ਦੂਸਰੀ ਸਿਚੁਏਸ਼ਨ ਹੈ ਜਦੋਂ ਬੁੱਧ ਜਿੱਤ ਜਾਂਦੀ ਹੈ, ਬੁੱਧ ਦੇ ਕੋਲ ਗੁਰੂ ਦਾ ਗਿਆਨ ਹੈ, ਇਹ ਗੁਰਮਤ ਬਣ ਗਈ ਹੈ, ਇਹਨੇ ਮਨ ਨੂੰ ਜਿੱਤ ਲਿਆ, ਉਸ ਵੇਲੇ ਗੁਰਮੁਖ ਅਵਸਥਾ ਹੈ। ਇਹ ਕੋਈ ਲੇਬਲ ਨਹੀਂ ਹੈ ਕਿਸੇ ਤੇ ਲਾ ਦਿਓ, ਇਹ ਬੜਾ ਗੁਰਮੁਖ ਹੈ ਜੀ, ਇਹ ਬੜਾ ਮਨਮੁੱਖ ਹੈ ਜੀ, ਨਹੀਂ, ਇਹ ਅੰਦਰਲੀ ਅਵਸਥਾ ਹੈ, ਕਦੀ ਮਨਮੁਖਤਾਈ ਦੀ, ਕਦੀ ਗੁਰਮੁਖਤਾਈ ਦੀ। ਇੱਕ ਤੀਸਰੀ ਸਿਚੁਏਸ਼ਨ ਹੈ, ਇਹ ਮਤ ਮਨ ਇਤਨਾ ਕੁਇਕ ਕੰਮ ਕਰ ਜਾਂਦਾ ਹੈ, ਇਹ ਮਤ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ, ਫਾਊਲ ਗੇਮ ਖੇਲਦਾ ਹੈ, ਇੱਕ ਖੇਲਦਾ ਹੈ ਜਿੱਤ ਜਾਂਦਾ ਹੈ, ਕਦੀ ਖੇਲਦਾ ਹੈ ਹਾਰ ਜਾਂਦਾ ਹੈ। ਮਨ ਹਾਰਨਾ ਚਾਹੀਦਾ, ਬੁੱਧ ਜਿੱਤਣੀ ਚਾਹੀਦੀ ਹੈ। ਆਖੋ ਵਾਹਿਗੁਰੂ। ਇੱਕ ਆਮ ਜੀ ਘਟਨਾ ਜਿਸ ਵਿੱਚੋਂ ਤਿੰਨੋਂ ਸਿਚੁਏਸ਼ਨ ਸਾਹਮਣੇ ਆਉਂਦੀਆਂ ਨੇ, ਕਿਸੇ ਬੰਦੇ ਦੇ ਪੈਸੇ ਦੇਣੇ ਆ, ਉਹਦੇ ਨਾਲ ਕਮਿਟਮੈਂਟ ਕਰ ਲਈ ਹੈ ਕਿ ਕੱਲ ਨੂੰ 9 ਵਜੇ ਮੈਂ ਤੇਰੇ ਘਰ ਪੈਸੇ ਦੇਣ ਆਵਾਂਗਾ, ਆਪਣੇ ਘਰ ਤੋਂ ਉਹਦੇ ਘਰ ਦਾ ਰਸਤਾ 1 ਘੰਟੇ ਦਾ ਹੈ, 9 ਵਜ ਗਏ ਨੇ, ਹਾਲੇ ਘਰੋਂ ਨਹੀਂ ਤੁਰਿਆ, ਪੈਸੇ ਕੋਲ ਨੇ, ਫੜਾਉਣ ਜਾਣਾ ਹੈ, ਪਰ ਮਨ ਵਿੱਚ ਡਰ ਗਿਆ ਜੇ ਉਹਦਾ ਫੋਨ ਆ ਗਿਆ, ਮੈਂ ਛੇਤੀ ਚੱਲਾਂ ਪਹੁੰਚਾਂ, ਹਾਲੇ ਘਰ ਚੋਂ ਨਿਕਲਿਆ ਹੀ ਨਹੀਂ ਸੀ, ਫੋਨ ਆ ਗਿਆ, ਆਈਡੀ ਦੇਖਿਆ ਉਹਦਾ, ਜਦੋਂ ਦੇਖਿਆ ਉਹਦਾ ਨੰਬਰ, ਇਹਨੇ ਫੋਨ ਕੰਨ ਨਾਲ ਲਾਇਆ, ਕੋਈ ਹੈਲੋ ਨਹੀਂ, ਕੋਈ ਫਤਿਹ ਨਹੀਂ, ਕਹਿੰਦਾ ਆਏ ਮੌਨ ਦਾ ਵੇਹ, ਇਹ ਹੈ ਕੀ, ਬੈਠਾ ਘਰੇ ਹੈ, ਕਿਉਂ ਕਹਿ ਰਿਹਾ ਆਏ ਮੌਨ ਦਾ ਵੇਹ, ਮਨ ਨੇ ਇਤਨਾ ਕੁਇਕ ਡਿਸੀਜਨ ਲਿਆ, ਮਤ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਆਖੋ ਵਾਹਿਗੁਰੂ। ਬਹੁਤ ਵਾਰੀ ਮਨ ਐਸੇ ਐਸੇ ਫੈਸਲੇ ਲੈਂਦਾ ਹੈ, ਮਤ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ, ਪਤਾ ਤਦ ਲੱਗਦਾ ਮਨਾ ਮੈਂ ਤੇ ਹੋਰ ਹੀ ਕੁਛ ਬੋਲ ਬੈਠਾ, ਇਹ ਮੈਨੂੰ ਘਰ ਵਿੱਚ ਕੌੜੇ ਬੋਲ ਨਹੀਂ ਸੀ ਬੋਲਣੇ ਚਾਹੀਦੇ। ਇੱਕ ਸਿਚੁਏਸ਼ਨ ਹੈ ਕਿ ਇਹਨੇ ਜਦੋਂ ਫੋਨ ਦੇਖਿਆ, ਇਹਨੇ ਘਰਵਾਲੀ ਨੂੰ ਫੜਾਤਾ, ਸੋਚਿਆ ਕੀ ਕਰਾਂ, ਘਰਵਾਲੀ ਨੂੰ ਫੜਾਤਾ, ਕਹਿੰਦੇ ਉਹ ਤੁਰ ਪਏ ਨੇ, ਇੱਥੇ ਬੁੱਧ ਹਾਰੀ ਹੋਈ ਹੈ, ਮਨ ਜਿੱਤਿਆ ਹੋਇਆ, ਝੂਠ ਬੋਲ ਗਿਆ। ਇੱਕ ਤੀਸਰੀ ਸਿਚੁਏਸ਼ਨ ਹੈ, ਇਹਨੇ ਜਦੋਂ ਨੰਬਰ ਦੇਖਿਆ, ਇਹਨੂੰ ਕਿਹਾ ਵੀਰਾ ਸੋਰੀ ਮੈਂ ਲੇਟ ਹੋ ਗਿਆ, 9 ਵਜੇ ਦਾ ਤੈਨੂੰ ਟਾਈਮ ਦਿੱਤਾ ਸੀ, ਮੈਂ ਘਰੋਂ ਤੁਰ ਰਿਹਾ, 1 ਘੰਟਾ ਲੱਗੇਗਾ, 1 ਘੰਟਾ ਤੂੰ ਜੋ ਮਰਜ਼ੀ ਕੰਮ ਕਰ ਲੈ, ਘੰਟੇ ਬਾਅਦ ਮੈਂ ਤੇਰੇ ਕੋਲ ਪਹੁੰਚ ਕੇ ਤੈਨੂੰ ਪੈਸੇ ਦੇ ਰਿਹਾ। ਬੁੱਧ ਜਿੱਤੀ ਹੋਈ ਆ। ਆਖੋ ਵਾਹਿਗੁਰੂ। ਬਚ ਗਿਆ ਝੂਠ ਤੋਂ, ਰਿਸ਼ਤਾ ਬਣਿਆ ਰਹਿ ਗਿਆ, ਸੰਬੰਧ ਬਣੇ ਰਹਿ ਗਏ। ਇਸੇ ਤਰ੍ਹਾਂ ਗੁਰੂ ਦੀ ਬਾਣੀ ਦਾ ਗਿਆਨ ਅੰਦਰ ਚਲਿਆ ਜਾਵੇ, ਗੁਰੂ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆ ਜਾਣ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਯਾਦ ਰਹਿ ਜਾਵੇ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਯਾਦ ਰਹਿ ਜਾਵੇ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ, ਐਸੀਆਂ ਗੱਲਾਂ ਯਾਦ ਰਹਿ ਜਾਣ, ਤੇ ਗੁਣ ਜਿਹੜੇ ਜ਼ਿੰਦਗੀ ਚ ਵਰਤਣ ਲੱਗ ਜਾਵੇ, ਉਹਨਾਂ ਗੁਣਾਂ ਚੋਂ ਸੁੱਖ ਨਿਕਲੇਗਾ, ਦੁੱਖ ਨਹੀਂ ਆਏਗਾ। ਪਰ ਹੁੰਦਾ ਕੀ ਹੈ, ਸਾਡੇ ਅੰਦਰ ਸਿਚੁਏਸ਼ਨ ਇੱਕ ਤਰ੍ਹਾਂ ਦੀ ਨਹੀਂ ਰਹਿੰਦੀ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ, 2 ਸ਼ਬਦ ਨੇ ਜੰਮਣ ਮਰਨਾ। ਜੰਮਣ ਮਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋਨੋਂ ਇਕੱਠੇ ਸ਼ਬਦ 69 ਟਾਈਮ ਆਏ ਨੇ, 69 ਵਾਰੀ ਇਹ ਸ਼ਬਦ ਜੰਮਣ ਮਰਨਾ ਆਇਆ। ਗੁਰੂ ਰਹਿਮਤ ਕਰਨ, ਜੰਮਣਾ ਹੈ ਪੈਦਾ ਹੋਣਾ, ਮਰਨਾ ਹੈ ਖਤਮ ਹੋ ਜਾਣਾ। ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ, ਇਸ ਸਮੁੱਚੇ ਯੂਨੀਵਰਸ ਵਿੱਚ 3 ਤਰ੍ਹਾਂ ਦੀ ਪ੍ਰਕਿਰਿਆ ਹੋ ਰਹੀ ਹੈ। ਇੱਕ ਤੇ ਜਨਰੇਟ, ਕੋਈ ਚੀਜ਼ ਪੈਦਾ ਹੋ ਰਹੀ ਹੈ, ਹੁਣੇ ਸਾਹਮਣੇ ਆਈ ਹੈ, ਜਨਰੇਟ ਹੋਈ ਹੈ। ਫਿਰ ਦੂਸਰਾ ਹੈ ਔਰਗੇਨਾਈਜ਼, ਉਸਨੂੰ ਸੰਭਾਲਿਆ ਗਿਆ। ਕਿਤਨਾ ਚਿਰ ਸੰਭਾਲਿਆ ਗਿਆ, ਉਤਨਾ ਚਿਰ ਜਿਤਨੇ ਚਿਰ ਤੋਂ ਬਾਅਦ ਉਹ ਡਿਸਟਰੋਏ ਹੋ ਗਈ ਹੈ, ਖਤਮ ਹੋ ਗਈ ਹੈ। ਉਹਨਾਂ ਕਿਹਾ ਜਨਰੇਟ ਦਾ ਜੀ, ਔਰਗੇਨਾਈਜ਼ ਦਾ ਓ, ਡਿਸਟਰੋਏ ਦਾ ਡੀ, ਤਿੰਨੋਂ ਮਿਲ ਕੇ ਬਣੇ ਗੋਡ। ਇਹ ਪ੍ਰਕਿਰਿਆ ਚੱਲ ਰਹੀ ਹੈ ਸਾਡੇ ਅੰਦਰ। ਆਪਾਂ ਜਿਤਨੇ ਬੈਠੇ ਹਾਂ, ਸਾਰਿਆਂ ਦੇ ਅੰਦਰ ਪੂਰਨ ਸ਼ਾਂਤੀ ਹੈ, ਮਨ ਸ਼ਾਂਤ ਨੇ, ਗੁਰੂ ਦਾ ਸ਼ੁਕਰਾਨਾ ਹੈ। ਗੁਰੂ ਦਾ ਪਿਆਰ ਹੈ, ਅੰਦਰ ਆਨੰਦ ਬਣਿਆ। ਸਾਡੇ ਬਾਹਰ ਐਸੀ ਸਿਚੁਏਸ਼ਨ ਬਣ ਜਾਂਦੀ ਹੈ, ਇਹ ਜਿਹੜੇ ਅੰਦਰ ਮਨ ਸ਼ਾਂਤ ਹੈ ਨਾ, ਇਹ ਸ਼ਾਂਤ ਅਵਸਥਾ ਮਰ ਜਾਂਦੀ ਹੈ। ਆਖੋ ਵਾਹਿਗੁਰੂ ਕਿਉਂ ਮਰ ਜਾਂਦੀ ਹੈ? ਕਿਉਂਕਿ ਕ੍ਰੋਧ ਜਨਮ ਲੈ ਲੈਂਦਾ ਹੈ, ਕਿਧਰੇ ਨਫ਼ਰਤ ਜਨਮ ਲੈ ਲੈਂਦੀ ਹੈ, ਕਿਧਰੇ ਹਉਮੈ ਜਨਮ ਲੈਂਦੀ ਹੈ ਜੀ, ਕਿਧਰੇ ਲੋਭ ਜਨਮ ਲੈਂਦਾ ਜੀ। ਜਦੋਂ ਕੋਈ ਵੀ ਵਿਕਾਰ ਜਨਮ ਲੈਂਦਾ ਹੈ, ਗੁਣ ਦੀ ਉਸੇ ਵੇਲੇ ਅੰਦਰ ਮੌਤ ਹੋ ਜਾਂਦੀ ਹੈ। ਆਖੋ ਵਾਹਿਗੁਰੂ ਥੋੜ੍ਹੇ ਚਿਰ ਬਾਅਦ ਨੋਰਮਲ ਹੋ ਜਾਂਦਾ ਹੈ, ਫਿਰ ਸ਼ਾਂਤ ਹੋ ਗਿਆ। ਹੋਇਆ ਕੀ ਹੈ? ਹੁਣ ਕ੍ਰੋਧ ਦੀ ਮੌਤ ਹੋ ਗਈ ਹੈ, ਹੁਣ ਇਹਦੇ ਅੰਦਰੋਂ ਫਿਰ ਸਹਿਨਸ਼ੀਲਤਾ ਨੇ ਜਨਮ ਲੈ ਲਿਆ। ਉਹੀ ਪਤੀ ਪਤਨੀ ਇੱਕ ਦੂਸਰੇ ਨਾਲ ਬੋਲਦੇ ਨਹੀਂ ਹੈ, ਰੁੱਸ ਜਾਂਦੇ ਜੇ, ਉਹੀ ਫਿਰ ਇੱਕ ਦੂਸਰੇ ਨੂੰ ਬੁਲਾ ਕੇ ਫਿਰ ਉਦਾਂ ਹੀ ਹੋ ਜਾਂਦੇ ਜੇ। ਇਹ ਅੰਦਰਲਾ ਜਨਮ ਮਰਨ ਚੱਲੀ ਜਾ ਰਿਹਾ, ਚੱਲੀ ਜਾ ਰਿਹਾ। ਜਦੋਂ ਵੀ ਗੁਣਾਂ ਦੀ ਮੌਤ ਹੋਏਗੀ, ਵਿਕਾਰ ਆਉਣਗੇ, ਵਿਕਾਰਾਂ ਦੇ ਵਿੱਚ ਜੋ ਵੀ ਬੋਲਿਆ, ਜੋ ਦੇਖਿਆ, ਜੋ ਕੀਤਾ, ਦੁੱਖਾਂ ਦਾ ਬੀਜ ਬੀਜਿਆ। ਖਵਾਇਓ ਅਸੀਂ ਦੁਖੀ ਹੀ ਇਹਨਾਂ ਗੱਲਾਂ ਕਰਕੇ ਹਾਂ। ਜੇ ਕੋਈ ਸਾਡੇ ਤੋਂ ਰੁੱਸਿਆ ਹੈ, ਜਾਂ ਉਹਦੇ ਅੰਦਰ ਜਾਂ ਸਾਡੇ ਅੰਦਰ ਕੋਈ ਨਾ ਕੋਈ ਨਫ਼ਰਤ ਪੈਦਾ ਹੋਈ ਸੀ, ਕੋਈ ਨਾ ਕੋਈ ਕਨਫਿਊਜ਼ਨ ਸੀ, ਕੋਈ ਮਿਸਅੰਡਰਸਟੈਂਡਿੰਗ ਸੀ, ਦੂਰ ਕੀਤੀ ਜਾ ਸਕਦੀ ਸੀ, ਨਹੀਂ ਕੀਤੀ, ਪਿਆਰ ਮਰ ਗਿਆ। ਆਖੋ ਵਾਹਿਗੁਰੂ ਕੁਝ ਘਰਾਂ ਦੇ ਵਿੱਚ ਆਪਸੀ ਭਰਾਵਾਂ ਦਾ ਪਿਆਰ ਮਰ ਗਿਆ। ਅੱਜ ਵੀ ਕੋਈ ਯਤਨ ਕਰੇ, ਸੱਚੇ ਦਿਲੋਂ ਅਰਦਾਸ ਕਰਕੇ ਉਹਨਾਂ ਦੋ ਭਰਾਵਾਂ ਨੂੰ ਏਕਤਾ ਕਰਨ ਦੀ ਕੋਸ਼ਿਸ਼ ਕਰੇ, ਸਾਰੇ ਰਿਸ਼ਤੇਦਾਰ ਜੇ ਮਿਲ ਕੇ ਯਤਨ ਕਰਨ, ਸੌਖਾ ਹੋ ਸਕਦਾ ਹੈ। ਕਿਉਂਕਿ ਜਿਹੜੇ ਵੱਖ ਵੱਖ ਰਿਸ਼ਤੇ ਨੇ ਨਾ, ਰਿਸ਼ਤਿਆਂ ਦੇ ਪਿਆਰ ਦੀ ਵੀ ਇੱਕ ਪਾਵਰ ਹੁੰਦੀ ਹੈ। ਕੁਝ ਗੱਲਾਂ ਬੰਦਾ ਉਂਝ ਭਾਵੇਂ ਮੰਨੇ ਨਾ ਮੰਨੇ, ਪਰ ਜਦੋਂ ਭੈਣ ਕਹਿੰਦੀ ਹੈ ਮੰਨਣਾ ਪੈਂਦਾ ਜੀ। ਆਖੋ ਵਾਹਿਗੁਰੂ ਇਤਿਹਾਸ ਅੰਦਰ ਬੜਾ ਕਮਾਲ ਦਾ ਸੀਨ ਹੈ। ਗੁਰੂ ਸਾਹਿਬ ਜਾ ਰਹੇ ਨੇ, ਮਾਂ ਤ੍ਰਿਪਤਾ ਪੁੱਛਦੀ ਹੈ ਨਾਨਕ ਜੀ ਕਦੋਂ ਆਉਂਗੇ? ਕਹਿਣ ਲੱਗੇ ਮਾਂ ਕੁਛ ਨਹੀਂ ਪਤਾ, ਇਹ ਮਿਸ਼ਨ ਬੜਾ ਕੀਮਤੀ ਹੈ, ਦੁਨੀਆਂ ਨੂੰ ਜੀਵਨ ਜਿਉਣ ਦੀ ਜੁਗਤ ਸਿਖਾਉਣੀ ਹੈ, ਬੇਕਾਰਾਂ ਤੋਂ ਬਚਣ ਦੀ, ਅੰਦਰਲੇ ਜਨਮ ਮਰਨ ਤੋਂ ਬਚਣ ਦੀ ਮੁਕਤੀ ਦਵਾਉਣੀ ਹੈ, ਤੇ ਇਸ ਲਈ ਇਸ ਮਿਸ਼ਨ ਤੇ ਪਤਾ ਨਹੀਂ ਕਦੋਂ ਵਾਪਸ ਆਇਆ ਜਾਵੇ। ਗੁਰੂ ਕੀ ਧਰਮ ਪਤਨੀ, ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਪੁੱਛਦੇ ਨੇ ਪਤੀ ਦੇਵ ਕਦੋਂ ਆਉਂਗੇ? ਕਹਿੰਦੇ ਜੀ ਕੁਛ ਨਹੀਂ ਪਤਾ। ਹੁਣ ਖਿਆਲ ਕਰਿਓ ਬੇਬੇ ਨਾਨਕੀ ਪੁੱਛਦੀ ਹੈ ਨਾਨਕ ਜੀ ਕਦੋਂ ਆਉਂਗੇ? ਮੈਂ ਬੇਨਤੀ ਕਰਾਂ ਇਸ ਚੋਂ ਇਹ ਪੱਖ ਲੈਣਾ, ਕੁਝ ਗੱਲਾਂ ਨੇ ਜਿਹੜੀਆਂ ਭੈਣ ਨੂੰ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਹੈ, ਉੱਥੇ ਕਹਿ ਦਿੱਤਾ ਭੈਣੇ ਜਦ ਯਾਦ ਕਰੇਂਗੀ ਆਵਾਂਗਾ। ਕੁਝ ਸ਼ਕਤੀਆਂ ਐਸੀਆਂ ਨੇ ਜਦੋਂ ਮਾਂ ਕਹਿੰਦੀ ਹੈ ਹਿਰਦਾ ਪਿੰਗਲ ਜਾਂਦਾ ਹੈ, ਭੂਆ ਦਾ ਪਿਆਰ ਵੱਖਰੀ ਸ਼ਕਤੀ ਰੱਖਦਾ ਹੈ, ਮਾਸੀ ਦਾ ਪਿਆਰ ਵੱਖਰੀ ਸ਼ਕਤੀ ਰੱਖਦਾ ਹੈ, ਭਾਵੇਂ ਅੱਜ ਦਾ ਬੱਚਾ ਇਸ ਨੂੰ ਨਾ ਸਮਝੇ, ਕਿਉਂਕਿ ਭੂਆ ਦੀ ਯਾਦ ਆਉਂਦਿਆਂ ਪਿਤਾ ਵਾਲੇ ਪਾਸਿਓਂ ਰਿਲੇਸ਼ਨ ਜੁੜਦੀ ਹੈ, ਮਾਸੀ ਦੀ ਯਾਦ ਆਉਂਦਿਆਂ ਮਾਂ ਵਾਲੇ ਪਾਸਿਓਂ ਜੁੜਦੀ ਹੈ। ਕਦੀ ਨੋਟ ਕਰਕੇ ਦੇਖਣਾ, ਜਦ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਇਆ ਹੁੰਦਾ ਨਾ, ਖਾਣਾ ਉਸ ਦਿਨ ਸਵਾਦ ਕਿਉਂ ਬਣਦਾ, ਸੋਚ ਕੇ ਦੇਖਿਓ। ਕਿਉਂਕਿ ਸਾਰਿਆਂ ਦੇ ਅੰਦਰ ਇੱਕ ਚਾਓ ਹੁੰਦਾ ਹੈ, ਬੱਚਿਆਂ ਦੇ ਅੰਦਰ ਚਾਓ ਹੁੰਦਾ ਸਾਡੀ ਭੂਆ ਆਏਗੀ, ਪਿਤਾ ਦੇ ਅੰਦਰ ਚਾਓ ਹੁੰਦਾ ਮੇਰੀ ਭੈਣ ਆਏਗੀ। ਵੱਖ ਵੱਖ ਰਿਸ਼ਤਿਆਂ ਦਾ ਪਿਆਰ ਘਰ ਵਿੱਚ ਜਾਗ ਪੈਂਦਾ, ਉਸ ਦਿਨ ਖਾਣਾ ਬੜਾ ਸਵਾਦ ਬਣ ਜਾਂਦਾ। ਆਖੋ ਵਾਹਿਗੁਰੂ ਟੁੱਟੇ ਹੋਏ ਦੋ ਭਰਾ ਜੋੜੇ ਜਾ ਸਕਦੇ ਨੇ, ਗੁਰੂ ਰਹਿਮਤ ਕਰਨ ਤੇ ਨਫ਼ਰਤ ਖਤਮ ਹੋ ਸਕਦੀ ਹੈ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਕ੍ਰਿਸ਼ਮੇ ਵਾਪਰ ਸਕਦੇ ਨੇ। ਅਗਰ ਉਹ ਨਫ਼ਰਤ ਮੁੱਟ ਜਾਵੇ, ਅੰਦਰਲੇ ਜਿਹੜੇ ਕਨਫਿਊਜ਼ਨ ਨੇ ਮਿਟ ਜਾਣ, ਪਿਆਰ ਦਾ ਫਿਰ ਜਨਮ ਹੋ ਸਕਦਾ ਹੈ। ਜਦੋਂ ਇਹ ਜੰਮਣ ਮਰਨ ਅੰਦਰ ਹੁੰਦਾ ਹੈ, ਉਸ ਵਿੱਚੋਂ ਦੁੱਖਾਂ ਦੇ ਬੀਜ ਹੁੰਦੇ ਨੇ। ਸਤਿਗੁਰੂ ਕਹਿੰਦੇ ਅਗਰ ਕੋਈ ਇਸ ਸਿੱਖਿਆਵਾਂ ਦੀ ਸੇਵਾ ਕਰ ਲਵੇ, ਗੁਰਬਾਣੀ ਦੀ ਸੇਵਾ ਕਰ ਲਵੇ, ਭਾਵ ਮੰਨ ਲਵੇ। ਆਖੋ ਵਾਹਿਗੁਰੂ ਇੱਕ ਬੇਨਤੀ ਕਰਾਂ, ਅਗਰ ਕਿਸੇ ਘਰ ਵਿੱਚ ਦੋ ਭਰਾਵਾਂ 'ਚ ਨਫ਼ਰਤ ਹੈ, ਗੁਰੂ ਦੀਆਂ ਸਿੱਖਿਆਵਾਂ ਨੂੰ ਸਰੈਂਡਰ ਹੋ ਜਾਣ, ਗੁਰੂ ਦੀਆਂ ਸਿੱਖਿਆਵਾਂ ਏਕਤਾ ਕਰਾ ਸਕਦੀਆਂ ਨੇ। ਅੱਜ ਕੌਮ ਦੇ ਅੰਦਰ ਵੀ ਏਕਤਾ ਨਹੀਂ ਹੈ, ਆਖੋ ਵਾਹਿਗੁਰੂ ਏਕਤਾ ਨਹੀਂ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ, ਇੱਕ ਧਾਰਮਿਕ ਸੰਸਥਾ ਦੂਸਰੀ ਧਾਰਮਿਕ ਸੰਸਥਾ ਨਾਲ ਨਫ਼ਰਤ ਕਰਦੀ ਪਈ ਜੇ, ਸਿਰਫ ਇਹ ਜਾਣ ਕੇ ਕਿ ਇਹ ਸਿੱਖ ਉਸ ਸੰਸਥਾ ਨਾਲ ਸੰਬੰਧਿਤ ਹੈ, ਨਫ਼ਰਤ ਪੈਦਾ ਹੋ ਰਹੀ ਹੈ। ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗ ਜਾਈਏ, ਇਹ ਨਫ਼ਰਤ ਮਿਟ ਸਕਦੀ ਹੈ। ਆਖੋ ਵਾਹਿਗੁਰੂ ਇੱਕ ਗੱਲ ਬੜੀ ਕਮਾਲ ਦੀ ਹੁੰਦੀ ਹੈ ਭਰਾਵਾਂ ਦੀ ਏਕਤਾ ਵਿੱਚ, ਉਹ ਹੁੰਦੀ ਹੈ ਕਿ ਇਹਦੇ ਵਿੱਚ ਵੀ ਉਸੇ ਮਾਂ ਦਾ ਖੂਨ ਚੱਲਦਾ ਜਿਹੜੀ ਮਾਂ ਦਾ ਖੂਨ ਮੇਰੇ ਅੰਦਰ ਚੱਲਦਾ ਹੈ। ਜੇ ਯਾਦ ਆ ਜਾਵੇ ਅੰਦਰਲੀ ਜ਼ਮੀਰ ਬੋਲੇਗੀ ਔਰ ਉਹ ਜ਼ਮੀਰ ਅਹਿਸਾਸ ਕਰਾ ਦੇਵੇਗੀ ਵੀਰਿਓ ਆਪਸ ਵਿੱਚ ਨਫ਼ਰਤ ਕਰਨੀ ਮਾਂ ਦੀਆਂ ਆਂਦਰਾਂ ਨੂੰ ਦੁਖੀ ਕਰਨਾ ਹੈ। ਆਖੋ ਵਾਹਿਗੁਰੂ ਮਾਂ ਦੀ ਆਤਮਾ ਨੂੰ ਦੁਖੀ ਕਰਨਾ। ਮਾਪੇ ਕਦੀ ਸੁਖੀ ਨਹੀਂ ਹੁੰਦੇ ਜਦੋਂ ਉਹਨਾਂ ਦੇ ਪੁੱਤਰ ਧੀਆਂ ਨਫ਼ਰਤ ਕਰਦੇ ਹੋਣ। ਫਿਰ ਗੁਰੂ ਕਿੱਥੇ ਖੁਸ਼ ਹੁੰਦੇ ਹੋਣਗੇ ਜਦੋਂ ਸਿੱਖ ਇੱਕ ਦੂਸਰੇ ਨਾਲ ਨਫ਼ਰਤ ਕਰਦੇ ਹੋਣ। ਵਾਹਿਗੁਰੂ ਕਿੱਥੇ ਖੁਸ਼ ਹੁੰਦੇ ਹੋਣਗੇ ਜਦੋਂ ਵਾਹਿਗੁਰੂ ਦੇ ਬਣਾਏ ਇਨਸਾਨ ਹੀ ਇਨਸਾਨਾਂ ਨਾਲ ਨਫ਼ਰਤ ਕਰਦੇ ਹੋਣ। ਜੇ ਗੁਰੂ ਦੀਆਂ ਸਿੱਖਿਆਵਾਂ ਦਾ ਅਸਰ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਇਹ ਅੰਦਰਲਾ ਜਨਮ ਮਰਨ ਮਿਟ ਸਕਦਾ ਹੈ। ਫਿਰ ਇਹ ਜਿਹੜੀ ਅੰਦਰਲੀ ਮੌਤ ਹੈ ਨਾ, ਬੇਕਾਰਾਂ ਦੇ ਨਾਲ ਆਤਮਿਕ ਮੌਤ, ਫਿਰ ਇਹਦਾ ਬਸ ਨਹੀਂ ਚੱਲਦਾ। ਬੰਦੇ ਨੂੰ ਪਤਾ ਹੈ, ਉਹ ਪੈਸੇ ਨੂੰ ਸੰਭਾਲ ਕੇ ਰੱਖਦਾ ਹੈ, ਉਹ ਆਪਣੇ ਕ੍ਰੈਡਿਟ ਕਾਰਡ ਨੂੰ ਸੰਭਾਲ ਕੇ ਰੱਖਦਾ ਹੈ, ਜੇ ਗੁੰਮ ਹੋ ਗਿਆ ਨੁਕਸਾਨ ਹੋਏਗਾ। ਫਿਰ ਗੁਰਸਿੱਖ ਨੂੰ ਪਤਾ ਹੈ ਜੇ ਮੇਰੇ ਅੰਦਰੋਂ ਗੁਣ ਨਿਕਲ ਗਏ ਮੇਰਾ ਨੁਕਸਾਨ ਹੋ ਜਾਏਗਾ। ਖਵਾਹਿਗੁਰੂ ਮੇਰੇ ਅੰਦਰੋਂ ਗੁਰਬਾਣੀ ਦਾ ਪਿਆਰ ਘਟ ਗਿਆ ਮੇਰਾ ਨੁਕਸਾਨ ਹੋ ਜਾਏਗਾ। ਉਹ ਗੁਰਬਾਣੀ ਦਾ ਪਿਆਰ ਬਣਾਉਣ ਵਾਸਤੇ ਮਾਇੰਡ ਪ੍ਰੈਕਟਿਸ ਕਰਦਾ ਹੈ, ਨਿਤਨੇਮ ਨਾਲ ਜੁੜਦਾ ਹੈ, ਗੁਰਬਾਣੀ ਵਿਚਾਰ ਨਾਲ ਜੁੜਦਾ ਹੈ, ਸਤਸੰਗਤ ਨਾਲ ਜੁੜਦਾ ਹੈ। ਕਿਉਂਕਿ ਅਹਿਸਾਸ ਹੈ ਜੇ ਗੁਰੂ ਦਾ ਪਿਆਰ ਘਟ ਗਿਆ ਮੈਨੂੰ ਜ਼ਿੰਦਗੀ ਜਿਉਣੀ ਨਹੀਂ ਆਉਣੀ। ਗੱਲ ਤੇ ਇਹ ਹੈ ਗੁਰਬਾਣੀ ਦੀ ਵੈਲਿਊ ਕਿਤਨੀ ਕੁ ਸਮਝ ਆਈ ਹੈ। ਆਖੋ ਵਾਹਿਗੁਰੂ ਜਿਹਨੂੰ ਨਹੀਂ ਸਮਝ ਆਈ ਉਹ ਹਾਲੇ ਨੀਵਾਂ ਬੈਠਾ ਹੈ। ਗੁਰਬਾਣੀ ਦੀ ਵੈਲਿਊ ਬਹੁਤ ਉੱਚੀ ਹੈ। ਆਹ ਜਿਹੜਾ ਗੈਪ ਹੈ ਸਾਨੂੰ ਦੁਖੀ ਕਰ ਰਿਹਾ ਹੈ, ਗੈਪ ਘਟਾਉਣਾ ਪਵੇਗਾ। ਗੈਪ ਘਟਾਉਣ ਦੇ ਦੋ ਕਾਰਨ, ਦੋ ਤਰੀਕੇ ਹੁੰਦੇ ਨੇ। ਇੱਕ ਤੇ ਹੁੰਦਾ ਜਿਹੜੀ ਚੀਜ਼ ਦੂਰ ਹੈ ਉਹ ਨੇੜੇ ਆ ਜਾਵੇ, ਇੱਕ ਹੁੰਦਾ ਆਪ ਚੱਲ ਕੇ ਜਾਇਆ ਜਾਵੇ। ਗੁਰਬਾਣੀ ਦੀ ਵੈਲਿਊ ਤੇ ਘੱਟ ਕਰਕੇ ਨੀਵੀਂ ਨਹੀਂ ਕੀਤੀ ਜਾ ਸਕਦੀ, ਤੈਨੂੰ ਆਪਣੀ ਸੋਚ ਹੀ ਉੱਚੀ ਚੁੱਕਣੀ ਪਵੇਗੀ। ਆਖੋ ਵਾਹਿਗੁਰੂ ਗੁਰੂ ਰਹਿਮਤ ਕਰਨ। ਜੇ ਵਾਹਿਗੁਰੂ ਦੇ ਜਿਹੜੇ ਗੁਣ ਅੰਦਰ ਨੇ, ਸ਼ੁਕਰਾਨਾ ਹੈ, ਨਿਮਰਤਾ ਹੈ, ਸਹਿਨਸ਼ੀਲਤਾ ਹੈ, ਸੱਚਾ ਪਿਆਰ ਹੈ, ਸੰਜਮ ਹੈ, ਸੈਲਫ ਡਿਸਿਪਲਨ, ਜੇ ਇਹ ਆਤਮਾ ਦੇ ਪੰਜ ਗੁਣਾਂ ਦੀ ਵੈਲਿਊ ਸਮਝ ਆ ਜਾਵੇ, ਫਿਰ ਵਾਹਿਗੁਰੂ ਦੇ ਨਾਲ ਪਿਆਰ, ਵਾਹਿਗੁਰੂ ਦੀ ਯਾਦ, ਉਹਦਾ ਸਿਮਰਨ, ਇਹਦੀ ਵੈਲਿਊ ਸਮਝ ਆ ਜਾਵੇ, ਫਿਰ ਇਹਨੂੰ ਪਤਾ ਲੱਗੇਗਾ ਮੈਂ ਆਪਣੇ ਅੰਦਰੋਂ ਸਹਿਨਸ਼ੀਲਤਾ ਦੀ ਮੌਤ ਨਹੀਂ ਹੋਣ ਦੇਣੀ, ਸਹਿਨਸ਼ੀਲਤਾ ਦੀ ਮੌਤ ਨਹੀਂ ਹੋਣ ਦੇਣੀ। ਨੋਟ ਕਰਿਓ, ਕੁਝ ਗੱਲਾਂ ਤੇ ਗੁੱਸਾ ਆ ਜਾਂਦਾ ਹੈ, ਗੁੱਸਾ ਹੁੰਦਾ, ਸਹਿਨਸ਼ੀਲਤਾ ਮਰਦੀ ਹੈ। ਭਗਤ ਕਬੀਰ ਜੀ ਨੂੰ ਪਤਾ ਲੱਗਿਆ, ਭਗਤ ਕਬੀਰ ਜੀ ਤੁਹਾਡੀ ਲੋਕ ਨਿੰਦਾ ਕਰਦੇ ਨੇ, ਕਹਿਣ ਲੱਗੇ ਕੋਈ ਨਹੀਂ ਕਰਨ ਦੋ, ਮੈਂ ਆਪਣੇ ਅੰਦਰੋਂ ਸਹਿਨਸ਼ੀਲਤਾ ਨਹੀਂ ਗਵਾਵਾਂਗਾ, ਮੈਂ ਇਸ ਦੀ ਮੌਤ ਨਹੀਂ ਹੋਣ ਦੇਣੀ, ਮੈਂ ਅੰਦਰ ਕ੍ਰੋਧ ਦਾ ਜਨਮ ਨਹੀਂ ਹੋਣ ਦੇਣਾ, ਮੈਂ ਨਫ਼ਰਤ ਦਾ ਜਨਮ ਨਹੀਂ ਹੋਣ ਦੇਣਾ। ਕੋਈ ਗੱਲ ਨਹੀਂ, ਨਿੰਦੋ ਨਿੰਦੋ, ਮੋਕੋ ਲੋਕ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ, ਮੈਨੂੰ ਤੁਹਾਡੀ ਨਿੰਦਾ ਵੀ ਚੰਗੀ ਲੱਗਦੀ ਹੈ, ਕਿਉਂਕਿ ਤੁਹਾਡੇ ਕ੍ਰਿਟੀਸਾਈਜ਼ ਦੇ ਵਿੱਚੋਂ ਮੈਂ ਆਪਣੀ ਹੋਰ ਪੜਚੋਲ ਕਰਾਂਗਾ। ਆਖੋ ਵਾਹਿਗੁਰੂ ਵੈਲਿਊ ਪਤਾ ਲੱਗ ਗਈ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ, ਅੰਦਰ ਬੈਠੀ ਹੋਈ ਜੋਤ ਨਾਲ ਪਿਆਰ ਵਰ ਗਿਆ। ਹਰ ਸਾਡੇ ਅੰਦਰ ਹੈ, ਉਹ ਹਰ ਥਾਂ ਤੇ ਹੈ, ਉਸ ਨਾਲ ਮਨ ਭਿੱਜ ਗਿਆ, ਪਤਾ ਲੱਗ ਗਿਆ ਮੇਰੀ ਜ਼ਿੰਦਗੀ ਚ ਜਿਤਨੀਆਂ ਵੀ ਦਾਤਾਂ ਨੇ ਮੇਰੇ ਵਾਹਿਗੁਰੂ ਨੇ ਦਿੱਤੀਆਂ ਨੇ। ਆਖੋ ਵਾਹਿਗੁਰੂ ਮੇਰੀ ਜ਼ਿੰਦਗੀ ਚ ਜਿਤਨੇ ਸੁੱਖ ਨੇ ਉਹਦੀਆਂ ਬਖਸ਼ਿਸ਼ਾਂ ਕਰਕੇ ਹੀ ਹੈ। ਸੁੱਖ ਆਉਣ ਨਾ ਆਉਣ ਕੋਈ ਪਰਵਾਹ ਨਹੀਂ, ਪਰ ਜੇ ਬਖਸ਼ਿਸ਼ ਨਾ ਆਈ ਫਿਰ ਜ਼ਿੰਦਗੀ ਸੁਖੀ ਨਹੀਂ। ਆਖੋ ਵਾਹਿਗੁਰੂ ਸਮਾਏ ਰਹਿੰਦੇ ਨੇ ਉਹ ਸੱਚੇ ਵਿੱਚ ਤੇ ਉਹਦੇ ਸੱਚ ਵਿੱਚ। ਸੱਚਾ ਵਾਹਿਗੁਰੂ ਦੀ ਜੋਤ ਹੈ, ਆਤਮਾ ਬਣ ਕੇ ਅੰਦਰ ਹੈ, ਉਹਦਾ ਸੱਚ ਉਹਦੇ ਗੁਣ ਨੇ। ਨਾਨਕ ਹੋਂ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਪਾਏ। ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਬਣਿਆ, ਫਿਰ ਗੁਰੂ ਦੀ ਬਾਣੀ ਨਾਲ ਪਿਆਰ ਬਣ ਗਿਆ, ਗੁਰਬਾਣੀ ਦਾ ਗਿਆਨ ਗੁਰ ਬਣ ਕੇ ਅੰਦਰ ਗਿਆ, ਫਿਰ ਗੁਰ ਨਾਲ ਵੀ ਪਿਆਰ ਬਣ ਗਿਆ, ਫਿਰ ਉਸੇ ਗਿਆਨ ਨੇ ਅੰਦਰੋਂ ਚੋਟਾਂ ਮਾਰੀਆਂ, ਉਸੇ ਗਿਆਨ ਨੇ ਅੰਦਰੋਂ ਰਸਤਾ ਦਿਖਾਇਆ, ਸਤਿਗੁਰ ਬਣ ਗਿਆ, ਉਹ ਸਤਿਗੁਰ ਨਾਲ ਵੀ ਪਿਆਰ ਬਣ ਗਿਆ। ਹੁਣ ਤੇ ਐਸਾ ਪਿਆਰ ਬਣ ਗਿਆ ਜੋ ਗੁਰੂ ਕਹਿੰਦੇ ਨੇ ਸਿੱਖ ਉਸੇ ਤਰ੍ਹਾਂ ਤੁਰਨ ਲੱਗ ਪਿਆ। जो दे अंदर गुरबाणी का ज्ञान कहिंदा है उस तरह तुरन लग पिया। फिर वह सच्चे दे सच्चे ज्ञान नाल तुरन लग पिया। सतगुरु कहिंदे मैं उन्हां तो कुर्बान जाना बलिहार जाना ताना वो जीवन। भाव यह कहण के पिछे रमज है कि इस जीवन की बड़ी कमाल की वैल्यू है और उस वैल्यू नूं समझिए अपने अंदर जीवन पैदा करिए। हुण अगले श्लोक के अंदर मैं साडी शब्द ना वरता मेरी अंदरली सिचुएशन का जिक्र किया जा रहा है। महला तीजा बिन शब्द शुद्ध न हो वही जे अनेक करै शिंगार। मेरी मत उतना चिर शुद्ध नहीं हो सकती जितना चिर गुरु दे हुक्म नहीं मनेगी। इस मत ने धर्म दे कर्म बड़े कीते। धर्म दे कर्म ते इंज है जिवें औरत ने शिंगार ते कर लिया फैशन ते कर लिया पति नूं खुश ना कर सकी। आखो वाहिगुरू पति नाल कोई प्यार नहीं है, पति दी कोई आज्ञाकारता नहीं है, पति दा कोई सत्कार नहीं है। जे पति दा सत्कार नहीं है पति दा प्यार नहीं है फिर शिंगार किस काम है। ये गल वखरी है। अज दे युग अंदर जिहड़ा शिंगार है फैशन है ये एक आम प्रक्रिया बन गया है। पुरातन समयां विच जिहड़ा फैशन सी केवल पति नूं दिखाउण वास्ते हुंदा सी। मेरियां बजुर्ग मावां बैठियां ने अज तो 40-45 साल पहलां जिहड़ा शिंगार हुंदा सी हार शिंगार ये दुपहरों बाद शाम वेले इशनान करन तो बाद कीता जांदा सी। अज ते बंदा घरों बाहर निकल लग्या डेकोरेट और फैशनड होके चलदा है। अज ते इस नूं होर सिस्टम नाल लिया गया है। पति दे मिलाप लई पति दी प्रसन्नता दे लई शिंगार कीता जांदा सी। धर्म दे जितने भी कर्म मेरी मत ने कीते ने चाहे वह बाणी पढ़ी है चाहे वह सेवा कीती है चाहे संगत कीती है जे इस मत दे विचों बेकारां दी मैल नहीं लत्थी ते हले शुद्ध नहीं होई आखो वाहिगुरू। फिर की सार न जाने दूजे भाए प्यार। इस मत ने अंदर बैठे हुए वाहिगुरू की वैल्यू नहीं समझी। इनू दुनिया के स्वादा नाल प्यार है जिदा नतीजा की होया सा कुशुद्ध सा कुलखणी नानक नारी बिच कुनार। है ते मत पर अंदरों को मत बन गई आखो वाहिगुरू नारी नहीं रही। इन्हें अपना लैवल डाउन कर लिया है। जदों रब ने पैदा किया सी जदों बच्चा सी बड़ी सहनशीलता विच सी आखो वाहिगुरू। बच्चे की मत रब का रूप है। बच्चे दे अंदर कोई हौमै नहीं है। बच्चे दे अंदर कोई नफरत नहीं है। मम्मी दी ताई नाल नहीं बनदी बखरी बात है ते ताई नूं देख के भी हसदा है आखो वाहिगुरू। बहुत घरां विच बच्चे दी हासी मम्मी ते ताई दी एकता करा जांदी जे। ताई जां चाची जे सिर्फ इस करके बच्चे नूं गोदी च नहीं चुक रही कि इहदी मां नाल मेरी बनदी नहीं है ते फिर ताई चाची कहाउण दे भी हकदार नहीं है। ठीक है तुहाडी आपस विच नहीं बनदी बच्चा ते रब दा रूप है बच्चा ते गोदी चुक लेना चाहिए की पता इसे करके प्यार बन जावे। हर बंदा जदों बच्चा सी इहदी मत इक नार सी कुआरी नार सी पवित्र सी कुनार बन गई कुलखणी बन गई कुशुद्ध बन गई बेकारां वाली बन गई बुरियां आदतां वाली बन गई। मत सानू अरदास करनी सिखाई है। अरदास करिए पौड़ी हर हर अपनी दया कर हर बोलनी बैणी वाहिगुरु जी कृपा करो। जदों भी मुख चो बचन बोले जान तेरे गुणा नाल संबंधित गल्लां होन वाहिगुरु जी मन विच जितने भी विचार चलन। मत दा बोलना की है मत दा बोलना मत दे फैसले ने नोट करियो। मत जो भी डिसीजन लैंदी है वह मत दी बोली है। मत डिसीजन लवे वाहिगुरू दे प्यार विच वाहिगुरू दे पै विच मत डिसीजन लवे वाहिगुरू दे गुणा विच ओ है बोलनी बहनी। मेरी मत तेरे बोल बोले मत जो भी डिसीजन लवे गुरबाणी अनुसार डिसीजन लवे फिर ते गुरमत है। जे ओ गुरबाणी अनुसार ते डिसीजन नहीं लै रही पर डिसीजन चंगे लै रही है ते निज मत है। जे गुरबाणी दे उल्ट डिसीजन लै रही है नफरत पैदा कर रही है हौमै फैला रही है दुनिया ते एकता तोड़ रही है फिर एक कुमत है आखो वाहिगुरू। निज मत तो कुमत वल नहीं गुरमत वल जाना है। पहली अरदास करनी है फिर कहना हर नाम ध्याई हर उचरा हर लाह लैणी वाहिगुरू दी याद ਵਾਹਿਗੁਰੂ ਦੇ ਉਪਦੇਸ਼, ਵਾਹਿਗੁਰੂ ਦਾ ਹੁਕਮ, ਉਸ ਵੱਲ ਧਿਆਨ ਰਵੇ। ਵਾਹਿਗੁਰੂ ਦੇ ਗੁਣਾਂ ਦਾ ਲਾਹਾ ਲੈਣਾ ਹੈ। ਆਖੋ ਵਾਹਿਗੁਰੂ, ਮਿੱਠੇ ਬੋਲ ਵਾਹਿਗੁਰੂ ਦੇ ਗੁਣ ਨੇ, ਇਹਦਾ ਲਾਹਾ ਮਿਲਦਾ, ਪ੍ਰੋਫਿਟ ਮਿਲਦਾ, ਪ੍ਰੋਫਿਟ ਖੱਟਣਾ ਹੈ। ਜਿੱਥੇ ਲੋੜ ਪਈ ਉੱਥੇ ਮਿੱਠੇ ਬੋਲ ਨਹੀਂ, ਹਰ ਵੇਲੇ ਮਿੱਠੇ ਬੋਲ ਬੋਲਣੇ ਨੇ। ਜਿੱਥੇ ਲੋੜ ਪਈ ਉੱਥੇ ਨਿਮਰਤਾ ਨਹੀਂ, ਹਰ ਵੇਲੇ ਨਿਮਰਤਾ ਰੱਖਣੀ ਹੈ, ਇਹਦਾ ਲਾਹਾ ਲੈਣਾ ਹੈ। ਜੋ ਜਪ ਦੇ ਦਿਨ ਹਰ ਹਰ ਦਿਨ ਸਰਾਤ ਤਿੰਨਹੋਂ ਕੁਰਬਾਣੀ, ਜਿਹੜੇ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਪ੍ਰੈਕਟੀਕਲ ਲਾਈਫ ਵਿੱਚ ਜਿਉਂਦੇ ਨੇ ਨਾ, ਉਹ ਵਾਹਿਗੁਰੂ ਨੂੰ ਜਪਦੇ ਨੇ। ਆਖੋ ਵਾਹਿਗੁਰੂ, ਜਪਣਾ ਉਹਦੇ ਗੁਣਾਂ ਨੂੰ ਜਿਉਣਾ ਹੈ। ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣਾ ਹੀ ਗੁਰੂ ਨੂੰ ਜਪਣਾ ਹੈ। ਨਹੀਂ ਤੇ ਸਤਿਗੁਰਾਂ ਨੇ ਐਸੇ ਵੀ ਬਚਨ ਕਰ ਦਿੱਤੇ ਨੇ, ਹਰ ਹਰ ਕਰੈ ਨਿਤ ਕਪਟ ਕਮਾਵੈ ਹੈ। ਹਿਰਦਾ ਸ਼ੁੱਧ ਨਾ ਹੋਈ, ਰੱਬ ਦਾ ਨਾਮ ਤੇ ਬੋਲੀ ਜਾ ਰਿਹਾ, ਬੋਲੀ ਜਾ ਰਿਹਾ, ਬੋਲੀ ਜਾ ਰਿਹਾ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਹਿਰਦਾ ਸ਼ੁੱਧ ਨਹੀਂ ਹੋਏਗਾ। ਜਿੰਨਾ ਸਤਿਗੁਰ ਮੇਰਾ ਪਿਆਰਾ ਰਾਧਿਆ, ਤਿੰਨ ਜਨ ਦੇਖਾਂ ਨੈਣੀ, ਮੈਨੂੰ ਮੇਰਾ ਫਰੈਂਡ ਸਰਕਲ ਉਹ ਬਣ ਜਾਵੇ ਜਿਹੜੇ ਗੁਰੂ ਨੂੰ ਸਮਰਪਿਤ ਨੇ, ਗੁਰਬਾਣੀ ਨੂੰ ਸਮਰਪਿਤ ਨੇ। ਅਰਦਾਸ ਕੀਤੀ ਜਾਂਦੀ ਹੈ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਵਾਹਿਗੁਰੂ ਨਾਮ ਚਿਤਾਵੇ, ਮੇਰੇ ਸਾਹਮਣੇ ਉਹੀ ਆਵੇ, ਮੇਰੀ ਜ਼ਿੰਦਗੀ ਦੇ ਦਾਇਰੇ ਚ ਉਹੀ ਆਵੇ ਜਿਹੜਾ ਮੈਨੂੰ ਗੁਰੂ ਦੀਆਂ ਗੱਲਾਂ ਨੂੰ ਰਿਮਾਇੰਡ ਕਰਵਾ ਦੇਵੇ। ਆਖਰੀ ਪੰਕਤੀ, ਹਉ ਵਾਰਿਆ ਆਪਣੇ ਗੁਰੂ ਕਹੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਧਿਆਨ ਦੇਣਾ, ਬਾਕੀ ਥਾਵਾਂ ਤੇ ਗੁਰ ਸ਼ਬਦ ਆਇਆ ਸੀ, ਇੱਥੇ ਗੁਰੂ ਸ਼ਬਦ ਆਇਆ। ਮੈਂ ਕੁਰਬਾਨ ਹਾਂ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ, ਜਿਨ੍ਹਾਂ ਨੇ ਮੈਨੂੰ ਦੱਸਿਆ, ਸਮਝਾਇਆ ਤੇ ਸਮਝਾ ਕੇ ਮੇਰੀ ਸੁਰਤ ਨੂੰ, ਮੇਰੀ ਸੋਚ ਨੂੰ ਅੰਦਰ ਬੈਠੇ ਹੋਏ ਵਾਹਿਗੁਰੂ ਵੱਲ ਨੂੰ ਮੋੜ ਦਿੱਤਾ, ਉਹਦੇ ਗੁਣਾਂ ਵੱਲ ਨੂੰ ਮੋੜ ਦਿੱਤਾ, ਉਹਦੀ ਯਾਦ ਵੱਲ ਨੂੰ ਮੋੜ ਦਿੱਤਾ, ਤੇ ਉਹਨੇ ਮੈਨੂੰ ਮਿਲਾ ਦਿੱਤਾ। ਆਖੋ ਵਾਹਿਗੁਰੂ, ਗੁਰੂ ਕਿਰਪਾ ਕਰ। ਇਹ ਵਿਚਾਰ ਆਪਾਂ ਕੀਤੀ ਹੈ, ਜਿਤਨੀ ਕੁ ਤੁਛ ਬੁੱਧੀ ਅਨੁਸਾਰ ਵਿਚਾਰ ਹੋਈ, ਉਹ ਵਿਚਾਰ ਹਿਰਦੇ ਚ ਬਸ ਜਾਵੇ, ਜਿਸ ਨਾਲ ਗੁਰੂ ਦਾ ਤੇ ਵਾਹਿਗੁਰੂ ਦਾ ਹੋਰ ਪਿਆਰ ਵੱਧ ਜਾਵੇ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।